And now, news takeaway.
Connect FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਜਿਵੇਂ ਅਸੀਂ ਗੱਲ ਕੀਤੀ ਕਿ ਜਿਹੜੀਆਂ ਦੋ ਸੀਟਾਂ ਜਿਨ੍ਹਾਂ ਦੇ ਨਤੀਜੇ ਅਜੇ ਵੀ ਫਾਰਮਲਾਈਜ਼ ਨਹੀਂ ਹੋਏ BC ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਉਹ ਦੋ ਸੀਟਾਂ ਨੇ, ਇੱਕ ਤੇ ਕਲੋਨਾ ਸੈਂਟਰ ਵਾਲੀ ਸੀਟ ਤੇ ਦੂਜੀ ਸਰੀ ਗਿਲਫਰਡ ਵਾਲੀ ਸੀਟ। ਸਰੀ ਗਿਲਫਰਡ ਵਾਲੀ ਸੀਟ ਤੇ ਗੈਰੀ ਬੈਗ 27 ਵੋਟਾਂ ਤੋਂ ਅੱਗੇ ਨੇ। ਜਿਵੇਂ ਤੁਸੀਂ ਜਾਣਦੇ ਹੋ, ਇਲੈਕਸ਼ਨ ਨਾਈਟ ਜਦੋਂ ਨਤੀਜੇ, ਜਦੋਂ ਵੋਟਾਂ ਦੀ ਗਿਣਤੀ ਹੋਈ ਸੀ 19 ਅਕਤੂਬਰ ਨੂੰ, ਉਦੋਂ ਇਸ ਸਰੀ ਗਿਲਫਰਡ ਵਾਲੀ ਸੀਟ ਤੋਂ ਹੋਨਵੀਰ ਰੰਧਾਵਾ BC ਕੰਜ਼ਰਵੇਟਿਵਸ ਦੇ 102 ਵੋਟਾਂ ਤੋਂ ਅੱਗੇ ਸੀਗੇ। 100 ਤੋਂ ਵੀ ਵੱਧ ਵੋਟਾਂ ਦਾ ਫਰਕ ਸੀ। ਫਿਰ ਉਸ ਤੋਂ ਬਾਅਦ ਜਦੋਂ ਮੇਲ ਇਨ ਬੈਲਟਸ ਅਤੇ ਬਾਕੀ ਦੇ ਐਬਸੈਂਟੀ ਬੈਲਟਸ ਗਿਣੇ ਗਏ, ਫਿਰ ਉਸ ਤੋਂ ਮਗਰੋਂ NDP ਦੇ ਗੈਰੀ ਬੈਗ 27 ਵੋਟਾਂ ਤੋਂ ਅੱਗੇ ਹੋ ਗਏ। ਅਜੇ ਕਿਉਂਕਿ ਜਿਹੜਾ ਮਾਰਜਨ ਆਫ ਵਿਕਟਰੀ ਹੈਗਾ ਉਹ ਟੋਟਲ ਇਸ ਰਾਈਡਿੰਗ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਉਹਦੇ 0.2% ਤੋਂ ਘੱਟ ਆ, ਇਸ ਕਰਕੇ ਇੱਥੇ ਜੁਡੀਸ਼ੀਅਲ ਰੀਕਾਊਂਟ ਆਟੋਮੈਟਿਕਲੀ ਟ੍ਰਿਗਰ ਹੋ ਗਿਆ ਸੀ। ਇਹੀ ਸਥਿਤੀ ਬਣੀ ਸੀ ਕਲੋਨਾ ਸੈਂਟਰ ਵਾਲੀ ਸੀਟ ਦੇ ਵਿੱਚ ਵੀ। ਉੱਥੇ BC ਕੰਜ਼ਰਵੇਟਿਵ ਦੇ ਉਮੀਦਵਾਰ 38 ਵੋਟਾਂ ਤੋਂ ਅੱਗੇ ਨੇ। ਸੋ ਹੁਣ ਤਾਰੀਖਾਂ ਇਹਦੀਆਂ ਸੈੱਟ ਕਰ ਦਿੱਤੀਆਂ ਗਈਆਂ ਨੇ ਕਿ 7 ਨਵੰਬਰ ਨੂੰ ਕਲੋਨਾ ਸੈਂਟਰ ਵਾਲੀ ਸੀਟ 'ਤੇ ਜੁਡੀਸ਼ੀਅਲ ਰੀਕਾਊਂਟ ਹੋਏਗਾ ਅਤੇ ਸਰੀ ਗਿਲਫਰਡ ਵਾਲੀ ਸੀਟ ਦਾ ਰੀਕਾਊਂਟ ਹੋਣਾ 8 ਨਵੰਬਰ ਨੂੰ। ਇਹ BC ਸੁਪਰੀਮ ਕੋਰਟ ਵੱਲੋਂ ਜਿਹੜੀਆਂ ਇਹ ਤਾਰੀਖਾਂ ਨੇ ਇਹ ਕਨਫਰਮ ਕਰ ਦਿੱਤੀਆਂ ਗਈਆਂ ਨੇ। ਵੰਸ ਦਿਸ ਹੈਪਨਸ, ਦੇਖੋ ਇਹਦੇ ਨਾਲ ਜੇ ਅਸੀਂ ਪਿਛਲੇ ਇਲੈਕਸ਼ਨਸ ਵੀ ਦੇਖੀਏ, ਜੁਡੀਸ਼ੀਅਲ ਰੀਕਾਊਂਟ ਕਰਕੇ ਕੋਈ ਸੀਟ ਫਲਿੱਪ ਹੋਈ ਹੋਵੇ ਅਜਿਹੀ ਕੋਈ ਗੱਲ ਯਾਦ ਆਉਂਦੀ ਨਹੀਂ। ਜਿਹੜੀ ਪਿਛਲੇ ਇਲੈਕਸ਼ਨ ਦੇ ਵਿੱਚ ਵੈਸਟ ਵੈਨਕੂਵਰ C2 Sky ਰਾਈਡਿੰਗ ਵਾਲੀ ਸੀਟ ਸੀ, ਉਹਦੇ ਵਿੱਚ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ ਜਿਹੜਾ ਵਿਕਟਰੀ ਦਾ ਮਾਰਜਨ ਸੀ ਉਹ ਥੋੜ੍ਹਾ ਜਿਹਾ ਜ਼ਰੂਰ ਘੱਟ ਗਿਆ ਸੀ, ਪਰ ਸੀਟ ਫਲਿੱਪ ਨਹੀਂ ਸੀ ਹੋਈ। ਸੋ ਜਿਹੜੀਆਂ ਸੀਟ ਸਟੈਂਡਿੰਗ ਸੀਗੀਆਂ ਪਾਰਟੀਜ਼ ਦੀਆਂ ਉਹਦੇ ਵਿੱਚ ਕੋਈ ਫਰਕ ਨਹੀਂ ਸੀ ਪਿਆ। ਐਤਕੀ ਕਿਹਾ ਜਾ ਰਿਹਾ ਕਿ ਆਸਾਰ ਇਹ ਵੀ ਹੈਗੇ ਨੇ ਕਿ ਜਿੰਨਾ ਕੁ ਪਿਛਲੀ ਵਾਰੀ ਫਰਕ ਪੈ ਗਿਆ ਸੀ ਜੁਡੀਸ਼ੀਅਲ ਰੀਕਾਊਂਟ ਕਰਕੇ, ਐਤਕੀ ਉਨਾ ਵੀ ਨਾ ਪਏ, ਕਿਉਂਕਿ ਐਤਕੀ ਵੈਸੇ ਹੀ ਸਾਰੀ ਗਿਣਤੀ ਜਿਹੜੀ ਮਸ਼ੀਨਾਂ ਨਾਲ ਹੋਈ। ਸੋ ਪਹਿਲਾਂ ਦੇਖੋ ਸਾਰੀ ਗਿਣਤੀ ਮਸ਼ੀਨਾਂ ਨਾਲ ਕੀਤੀ ਗਈ, ਫਿਰ ਉਸ ਤੋਂ ਬਾਅਦ ਜਦੋਂ ਹੁਣ ਇਹ ਜਿਹੜੇ ਮੇਲ ਇਨ ਬੈਲਟਸ ਅਤੇ ਐਬਸੈਂਟੀ ਬੈਲਟਸ ਗਿਣੇ ਗਏ, ਉਦੋਂ ਦੁਬਾਰਾ ਤੋਂ ਜਿਹੜੀਆਂ ਉਹ ਗਿਣਤੀ ਆ ਹੁਣ ਉਹ ਕਾਫੀ ਇਹਦੇ ਨੇੜੇ ਤੇੜੇ ਰਹਿਣ ਦੇ ਚਾਂਸਿਸ ਨੇ, ਕਾਫੀ ਸਟੀਕ ਰਹੇਗੀ ਗਿਣਤੀ, ਪ੍ਰਾਈਮੈਰਲੀ ਬਿਕੋਜ਼ ਆਫ ਦੀ ਇਲੈਕਟ੍ਰੋਨਿਕ ਟੈਬਿਊਲੇਟਰਸ। ਸੋ ਵੇਖਦੇ ਹਾਂ 7-8 ਨਵੰਬਰ ਤੋਂ ਬਾਅਦ ਜਦੋਂ ਇਹ ਨਤੀਜੇ ਅਗਲੇ ਹਫ਼ਤੇ ਫਾਈਨਲਾਈਜ਼ ਹੋ ਜਾਂਦੇ ਨੇ, ਫਿਰ ਕੰਮ ਸ਼ੁਰੂ ਹੋਣਾ। ਵਿਧਾਨ ਸਭਾ ਦੀ ਸਿਟਿੰਗ ਸੱਦੀ ਜਾਏਗੀ ਅਤੇ ਸਭ ਤੋਂ ਪਹਿਲਾਂ ਚੁਣਨਾ ਹੈ ਸਪੀਕਰ, ਅਤੇ ਸਪੀਕਰ ਦੀ ਚੋਣ ਐਤਕੀ ਇੰਨੀ ਫਸਵੀਂ ਕਿਉਂ ਆ ਤੁਸੀਂ ਜਾਣਦੇ ਹੀ ਹੋ ਕਿ NDP ਕੋਲ ਨੇ 47 ਸੀਟਾਂ ਅਤੇ 44 ਸੀਟਾਂ BC ਕੰਜ਼ਰਵੇਟਿਵਸ ਕੋਲ, 2 ਸੀਟਾਂ ਨੇ ਗ੍ਰੀਨ ਪਾਰਟੀ ਕੋਲ। ਪਿਛਲੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਨ ਰਾਜ ਚੌਹਾਨ, ਜੋ ਕਿ NDP ਦੇ MLA ਨੇ। ਜੇ ਰਾਜ ਚੌਹਾਨ ਸਪੀਕਰ ਬਣਦੇ ਨੇ, NDP ਕੋਲ ਰਹਿ ਗਈਆਂ 46 ਸੀਟਾਂ, ਕਿਉਂਕਿ ਸਪੀਕਰ ਹੁੰਦਾ ਨਿਊਟਰਲ। ਇਹਦੇ ਬਾਰੇ ਆਪਾਂ ਪਿਛਲੇ ਦਿਨਾਂ ਦੌਰਾਨ ਕਾਫੀ ਵਿਸਥਾਰਤ ਗੱਲਬਾਤ ਕਰਦੇ ਆਏ ਹਾਂ। ਹੁਣ ਪਿਛਲੇ ਦਿਨਾਂ ਤੋਂ BC NDP ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੱਖੋ ਵੱਖਰੇ ਜਿਹੜੇ BC ਕੰਜ਼ਰਵੇਟਿਵ ਦੇ MLAs ਨੇ ਉਹਨਾਂ ਨੂੰ ਰੀਚ ਆਊਟ ਕੀਤਾ ਜਾ ਰਿਹਾ ਵੀ ਤੁਸੀਂ ਸਪੀਕਰ ਬਣਨਾ, ਤੁਸੀਂ ਸਪੀਕਰ ਬਣਨਾ। ਕਈਆਂ ਦੇ ਨਾਮ ਫਲੋਟ ਕੀਤੇ ਗਏ, ਖਾਸ ਤੌਰ 'ਤੇ ਗੱਲ ਇਹ ਚੱਲਦੀ ਸੀ ਕਿ ਜਿਹੜੇ ਅਜਿਹੇ MLA ਬਣੇ ਨੇ BC ਕੰਜ਼ਰਵੇਟਿਵਸ ਵਾਲੇ ਪਾਸਿਓਂ ਜੋ ਕਿ ਪਹਿਲਾਂ ਵੀ MLA ਰਹਿ ਚੁੱਕੇ ਨੇ, ਕਿਉਂਕਿ ਕਈ ਤਾਂ ਨਵੇਂ ਨੇ। ਐਤਕੀ 93 ਜਾਣਿਆਂ 'ਚੋਂ 54 56 ਨਵੇਂ MLA ਪਹੁੰਚੇ ਨੇ ਟੋਟਲ ਵਿਧਾਨ ਸਭਾ ਦੇ ਵਿੱਚ, ਜਿਹੜੇ ਪਹਿਲੀ ਵਾਰ ਪਹੁੰਚੇ ਨੇ ਉੱਥੇ, ਪਹਿਲੀ ਵਾਰ MLA ਬਣੇ ਨੇ। ਸੋ ਰੁਕੀਜ਼ ਦੀ ਗਿਣਤੀ ਬਹੁਤ ਜ਼ਿਆਦਾ। ਅਤੇ ਜੇ BC ਕੰਜ਼ਰਵੇਟਿਵਸ ਵਾਲੇ ਪਾਸਿਓਂ ਗੱਲ ਕਰੀਏ, ਕਿਉਂਕਿ NDP ਵਾਸਤੇ ਸਭ ਤੋਂ ਸੁਖਾਵੀਂ ਗੱਲ ਕੀ ਹੋਏਗੀ ਕਿ ਕਿਸੇ ਦੂਜੀ ਪਾਰਟੀ ਦਾ ਕੋਈ ਜਿਹੜਾ MLA ਆ ਉਹ ਸਪੀਕਰ ਬਣ ਜਾਵੇ। ਅੱਛਾ, ਸਭ ਤੋਂ ਈਜ਼ੀਐਸਟ ਜੇ ਸਪੀਕਰ ਬਣਨ ਦੀ ਗੱਲ ਹੋਵੇ, ਕਹੋਗੇ ਅੱਛਾ ਗ੍ਰੀਨ ਪਾਰਟੀ ਵਾਲਾ ਸਪੀਕਰ ਬਣ ਜਾਵੇ। ਗ੍ਰੀਨ ਪਾਰਟੀ ਵਾਲਾ ਸਪੀਕਰ ਤਾਂ ਨਹੀਂ ਬਣ ਸਕਦਾ, ਸੀਟਾਂ ਉਹਨਾਂ ਕੋਲ ਹੈਗੀਆਂ ਹੀ 2 ਨੇ, ਓਫੀਸ਼ੀਅਲ ਪਾਰਟੀ ਸਟੇਟਸ ਵਾਸਤੇ ਵੀ 2 ਸੀਟਾਂ ਹੀ ਚਾਹੀਦੀਆਂ ਨੇ। ਜੇ ਉਹਨਾਂ ਦਾ ਇੱਕ ਮੈਂਬਰ ਸਪੀਕਰ ਬਣ ਜਾਂਦਾ ਤਾਂ ਉਹ ਆਪਣਾ ਹੀ ਓਫੀਸ਼ੀਅਲ ਪਾਰਟੀ ਸਟੇਟਸ ਗਵਾ ਦੇਣਗੇ, ਅਤੇ ਓਫੀਸ਼ੀਅਲ ਪਾਰਟੀ ਸਟੇਟਸ ਜਾਂਦਾ ਲੱਗਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਉਹਦੇ ਨਾਲ ਫੰਡਿੰਗ ਦਾ ਲਹਿਦਾ ਖੋਰਾ ਲੱਗਣਾ, ਕਾਫੀ ਉਹਨਾਂ ਨੂੰ ਸਟਾਫ ਆਪਣਾ ਲੇ ਆਫ ਕਰਨਾ ਪੈਣਾ। ਸੋ ਉਹ ਤਾਂ ਦੈਟਸ ਅ ਨੋਨ ਸਟਾਰਟਰ। ਵੈਸੇ ਵੀ ਕਿਉਂਕਿ BC ਗ੍ਰੀਨ ਦੇ ਦੋਹੇ MLA ਪਹਿਲੀ ਵਾਰ MLA ਚੁਣੇ ਗਏ ਨੇ, ਉਹਨਾਂ ਨੂੰ ਤਾਂ ਵੈਸੇ ਹੀ ਕਾਫੀ ਚੀਜ਼ਾਂ ਨਵੀਆਂ ਨੇ ਸਿੱਖਣ ਵਾਸਤੇ ਕਿ ਵਿਧਾਨ ਸਭਾ ਦੇ ਵਿੱਚ ਵਿਚਰਨ ਦਾ, ਕੰਮਕਾਜ ਕਰਨ ਦਾ ਪ੍ਰੋਟੋਕਾਲ ਕੀ ਆ, ਵਰਕਫਲੋ ਕੀ ਆ। ਸਪੀਕਰ ਤਾਂ ਇੱਕ ਤਰ੍ਹਾਂ ਇਹ ਲੈ ਲਓ ਨਾ ਕਿ ਜਦੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੁੰਦੀ ਹੈ, ਸਪੀਕਰ ਇਜ਼ ਦੀ ਕੈਪਟਨ ਆਫ ਦਾ ਹਾਊਸ। ਆਪਾਂ ਕੱਲ੍ਹ ਪਰਸੋਂ ਵੀ ਇਹ ਗੱਲ ਕਰਦੇ ਸੀ ਕਿ ਜਿਹੜਾ ਨਵਾਂ ਕੋਈ ਮੈਂਬਰ ਬਣਿਆ, MLA ਬਣਿਆ, ਉਹਨੂੰ ਇਹ ਤਾਂ ਹੈ ਨਹੀਂ ਵੀ ਆਉਂਦੇ ਸਾਰ ਹੀ ਨਵੇਂ ਖਿਡਾਰੀ ਨੂੰ ਜਿਹਨੂੰ ਤੁਸੀਂ ਪਹਿਲਾਂ ਮੈਚ ਖਿਡਾ ਰਹੇ ਹੋ ਉਹ ਆਉਂਦੇ ਸਾਰ ਹੀ ਕੈਪਟਨ ਨਹੀਂ ਬਣ ਜਾ ਕਰਦਾ। ਪਹਿਲਾਂ ਤੁਸੀਂ ਖੇਡਦੇ ਹੋ, ਤੁਸੀਂ ਥੋੜ੍ਹਾ ਕੰਫਰਟੇਬਲ ਹੁੰਦੇ ਹੋ, ਗੇਮ ਨਾਲ ਉਹਦੀ ਰਫ਼ਤਾਰ ਨਾਲ ਫਿਰ ਅੱਗੇ ਚੱਲ ਕੇ ਕਿਤੇ ਜੇ ਤੁਹਾਡੀ ਕਾਰਗੁਜ਼ਾਰੀ ਵਧੀਆ ਰਹੇ ਦੈਨ ਯੂ ਬਿਕਮ ਦ ਕੈਪਟਨ ਸੋ ਇਹ ਹਿਸਾਬ ਤਾਬ ਕੁਝ ਹੱਦ ਤੱਕ ਜੇ ਐਨੈਲੋਜੀ ਯੂਜ਼ ਕਰਨੀ ਹੋਵੇ ਤਾਂ ਸਪੀਕਰ ਵਾਸਤੇ ਵੀ ਇਹੀ ਗੱਲ ਬਣਦੀ ਆ ਸੋ ਗ੍ਰੀਨ ਪਾਰਟੀ ਵਾਲੇ ਦੋ ਪਾਸਿਓਂ ਉਹਨਾਂ ਦਾ ਰਾਹ ਡੱਕਿਆ ਜਾਂਦਾ ਸਪੀਕਰ ਬਣਨ ਵਾਸਤੇ ਇੱਕ ਦੋਹੇ MLA ਨਵੇਂ ਨੇ ਕਿਉਂਕਿ ਗ੍ਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਟ ਨੂੰ ਤਾਂ ਆਪਣੀ ਸੀਟ ਹਾਰ ਗਏ ਅਤੇ ਜੇ ਉਹਨਾਂ ਦੋਹਾਂ ਦੇ ਵਿੱਚੋਂ ਕੋਈ ਇਹ ਸੋਚੇ ਵੀ ਜਾਂ ਬਾਕੀਆਂ ਨੂੰ ਲੱਗੇ ਕੋਈ ਨਹੀਂ ਇਹਨਾਂ ਨੇ ਕੈਚ ਅਪ ਕਰ ਲੈਣਾ ਜੇ ਉਹ ਸਪੀਕਰ ਬਣਦੇ ਨੇ ਗ੍ਰੀਨ ਪਾਰਟੀ ਦਾ ਅਫੀਸ਼ੀਅਲ ਪਾਰਟੀ ਸਟੈਟਸ ਜਾਂਦਾ ਫਿਰ ਰਹਿ ਗਈ ਦਾਰੋਮਦਾਰ ਰਹਿ ਗਿਆ ਦੋ ਪਾਰਟੀਆਂ 'ਤੇ ਵਨ ਬੀਂਗ ਦ BC ਕੰਜ਼ਰਵੇਟਿਵ ਦੀ ਅਦਰ ਬੀਂਗ ਦ BC NDP NDP ਦੇ ਮੈਂਬਰ ਜੇ ਸਪੀਕਰ ਬਣਦੇ ਨੇ ਤਾਂ 47 ਤੋਂ ਵੋਟਾਂ ਉਹਨਾਂ ਦੀਆਂ ਰਹਿ ਗਈਆਂ 46 ਅਤੇ ਸਪੀਕਰ ਨੇ ਕਰਨੀ ਹੁੰਦੀ ਹੈ ਟਾਈ ਬ੍ਰੇਕਰ ਦੇ ਸਿਚੁਏਸ਼ਨ ਵਿੱਚ ਹੀ ਵੋਟ ਅਤੇ ਜੇ ਹਮੇਸ਼ਾ ਟਾਈ ਬ੍ਰੇਕਰ ਹੋਵੇਗਾ ਅਤੇ ਜੇ ਫਿਰ ਸਪੀਕਰ ਦੀ ਜਿਹੜੀ ਨਿਊਟਰੈਲਿਟੀ ਆ ਉਹਦੇ ਉੱਪਰ ਸਵਾਲ ਖੜ੍ਹੇ ਹੋ ਜਾਂਦੇ ਨੇ ਐਂਡ ਇਨ ਮੈਨੀ ਕੇਸਿਸ ਜਦੋਂ ਕਦੇ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਜਿਹਦੇ ਵਿੱਚ ਕਿ ਵੱਡੀ ਤਬਦੀਲੀ ਹੋ ਰਹੀ ਹੋਵੇ ਮੰਨ ਲਓ ਕਈ ਵਾਰੀ ਜਦੋਂ ਮੈਜੋਰਿਟੀ ਸਰਕਾਰ ਹੁੰਦੀ ਹੈ ਨਾ ਕਿਸੇ ਬਿੱਲ 'ਤੇ ਡਿਬੇਟ ਚੱਲਦੀ ਪਈ ਹੈ ਕਿਸੇ ਮਤੇ 'ਤੇ ਡਿਬੇਟ ਚੱਲਦੀ ਪਈ ਆ ਜਦੋਂ ਜ਼ਿਆਦਾ ਸੀਟਾਂ ਹੁੰਦੀਆਂ ਨੇ ਸਰਕਾਰ ਕੋਲ NDP ਨੇ ਵੀ ਕੀਤਾ ਪਿਛਲੀ ਵਾਰੀ ਕਿਉਂਕਿ 57 ਸੀਟਾਂ ਸੀ ਫਿਰ ਚਲੋ ਘੱਟ ਕੇ 55 ਰਹਿ ਗਈਆਂ ਸੀ ਕਿਉਂਕਿ ਇੰਡੀਪੈਂਡੈਂਟ ਬਹਿ ਗਏ ਸੀ ਇਹਨਾਂ ਪਰ ਜਦੋਂ ਕੰਫਰਟੇਬਲ ਮੈਜੋਰਿਟੀ ਹੁੰਦੀ ਹੈ ਸਰਕਾਰਾਂ ਕੀ ਕਰਦੀਆਂ ਨੇ ਕਿ ਕਿਸੇ ਬਿੱਲ ਦੇ ਉੱਪਰ ਜਦੋਂ ਕਾਫੀ ਲੰਬੀ ਡਿਬੇਟ ਬਹਿਸ ਬਸਈਆ ਚੱਲ ਰਿਹਾ ਹੁੰਦਾ ਉਹਦੇ ਵੱਖੋ ਵੱਖਰੇ ਸੈਕਸ਼ਨਸ ਡਿਸਕਸ ਕੀਤੇ ਜਾ ਰਹੇ ਹੁੰਦੇ ਨੇ ਕਿਸੇ ਇੱਕ ਮੈਂਬਰ ਵੱਲੋਂ ਇਹ ਮਤਾ ਫਲੋਟ ਕੀਤਾ ਜਾਂਦਾ ਕਿ ਜੀ ਆਪਾਂ ਹੁਣ ਐਂ ਕਰੀਏ ਡਿਬੇਟ ਨੂੰ ਕੱਟ ਸ਼ਾਰਟ ਕਰਕੇ ਅਤੇ ਆਪਾਂ ਇਹ ਬਿੱਲ ਨੂੰ ਅੱਗੇ ਤੋਰੀਏ ਇਹਨੂੰ ਫਾਸਟ ਟਰੈਕ ਕਰ ਦਈਏ ਕਿਉਂਕਿ ਜਦੋਂ ਮੈਜੋਰਿਟੀ ਹੁੰਦੀ ਆ ਫਿਰ ਫਾਸਟ ਟਰੈਕ ਕਰਨ ਵਾਲਾ ਬਿੱਲ ਪਾਸ ਹੋ ਜਾਂਦਾ ਅਤੇ ਓਪੋਜੀਸ਼ਨ ਵਾਲੇ ਰੌਲਾ ਜ਼ਰੂਰ ਪਾਉਂਦੇ ਨੇ ਵੀ ਤੁਸੀਂ ਇੱਥੇ ਡਿਬੇਟ ਘੱਟ ਕਰਾ ਰਹੇ ਹੋ ਤੁਸੀਂ ਇੱਥੇ ਬਣਦਾ ਸਮਾਂ ਨਹੀਂ ਦੇ ਰਹੇ ਕਿ ਸਾਰੀਆਂ ਮਦਾਂ ਇਹਦੀਆਂ ਡਿਸਕਸ ਕੀਤੀਆਂ ਜਾ ਸਕਣ ਇਹ ਜਿਹੜੀ ਲੈਜੀਸਲੇਸ਼ਨ ਆ ਇਹ ਤਾਂ ਸਰਕਾਰ ਵੱਲੋਂ ਥੋਪੀ ਜਾ ਰਹੀ ਹੈ ਲੋਕਾਂ ਦੇ ਸਿਰ 'ਤੇ ਇੱਦਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਨੇ ਹੁਣ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਹੋਇਆ ਕਰਦੀਆਂ ਨੇ ਜਦੋਂ ਸਰਕਾਰ ਕੋਲ ਹੋਵੇ ਮੈਜੋਰਿਟੀ ਅਤੇ ਕਿਸੇ ਬਿੱਲ ਦੇ ਉੱਪਰ ਡਿਬੇਟ ਨੂੰ ਕੱਟ ਸ਼ਾਰਟ ਕਰਕੇ ਫਾਸਟ ਟਰੈਕ ਕਰਕੇ ਵੋਟਿੰਗ ਕਰਾ ਕੇ ਕਰਾਉਣਾ ਹੋਵੇ ਪਾਸ ਕਿਉਂਕਿ ਉਦੋਂ ਇਹ ਪਤਾ ਹੁੰਦਾ ਕਿ ਜੇ ਅਸੀਂ ਫਾਸਟ ਟਰੈਕ ਕਰਕੇ ਡਿਬੇਟ ਨੂੰ ਜੇ ਵਿਰੋਧੀ ਧਿਰਾਂ ਨੇ ਇਹਦੇ ਅਗੇਂਸਟ ਵੀ ਵੋਟ ਪਾ ਦਿੱਤੀ ਸਾਡੀਆਂ ਆਪਣੀਆਂ ਵੋਟਾਂ ਇੰਨੀਆਂ ਨੇ ਅਸੀਂ ਫਾਸਟ ਟਰੈਕ ਵਾਲਾ ਮਤਾ ਵੀ ਪਾਸ ਕਰਾ ਲੈਣਾ ਅਤੇ ਉਹਦੇ ਬੇਸਿਸ 'ਤੇ ਜਦੋਂ ਫਾਈਨਲ ਵੋਟਿੰਗ ਹੋਣੀ ਆ ਅਸੀਂ ਆ ਬਿੱਲ ਵੀ ਪਾਸ ਕਰਾ ਲੈਣਾ ਕਿਉਂਕਿ ਸਾਡੇ ਕੋਲ ਇਨਫ ਵੋਟਾਂ ਨੇ ਜੋ ਵਿਧਾਨ ਸਭਾ ਦੀ ਸਿਚੁਏਸ਼ਨ ਹੁਣ ਬਣ ਸਕਦੀ ਆ ਕਿ ਜੇ NDP ਦਾ ਹੀ MLA ਸਪੀਕਰ ਬਣਦਾ ਤਾਂ 46 ਸੀਟਾਂ ਰਹਿ ਗਈਆਂ 46 ਐਕਟਿਵ ਵੋਟਸ ਰਹਿ ਗਈਆਂ NDP ਦੇ ਕੋਲ 44 ਨੇ ਕੰਜ਼ਰਵੇਟਿਵ ਦੇ ਕੋਲ 2 ਹੈਗੀਆਂ ਨੇ ਗ੍ਰੀਨਸ ਦੀਆਂ ਹੁਣ ਜੇ ਤਾਂ ਕਿਸੇ ਮਤੇ 'ਤੇ ਗ੍ਰੀਨਸ ਕਹਿੰਦੇ ਨੇ ਵੀ ਹਾਂ NDP ਦਾ ਮਤਾ ਸਹੀ ਆ ਉਹਨਾਂ ਨੇ ਦੋ ਜਣਿਆਂ ਨੇ ਵੀ ਨਾਲ ਵੋਟ ਪਾ ਦਿੱਤੀ ਫਿਰ ਤਾਂ ਗੱਲ ਬਣ ਗਈ ਫਿਰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਫਿਰ ਤਾਂ ਸਪੀਕਰ ਨੂੰ ਵੋਟ ਪਾਉਣ ਦੀ ਜ਼ਰੂਰਤ ਹੀ ਨਹੀਂ ਆ ਪਰ ਜੇ ਗ੍ਰੀਨ ਦੇ 2 MLAs ਨੂੰ ਵੀ ਲੱਗਦਾ ਕਿ NDP ਦਾ ਲਿਆਂਦਾ ਮਤਾ ਸਾਨੂੰ ਇਹ ਮਨਜ਼ੂਰ ਨਹੀਂ ਆ ਨਾ ਗਵਾਰਾ ਹੈ ਅਤੇ ਅਸੀਂ ਇਹਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ ਜੇ ਉਹ ਕੰਜ਼ਰਵੇਟਿਵਸ ਨਾਲ ਰਲ ਕੇ ਵਿਰੋਧੀ ਧਿਰ ਦੇ ਨਾਲ ਰਲ ਕੇ ਵੋਟ ਪਾ ਦਿੰਦੇ ਨੇ ਤਾਂ ਦੋਨੋਂ ਪਾਸੇ ਰਹਿ ਗਈਆਂ 46 ਵੋਟਾਂ ਉੱਥੇ ਸਪੀਕਰ ਫਿਰ ਕਸੂਤਾ ਫਸ ਜਾਂਦਾ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਕਈ ਵਾਰੀ ਡਿਬੇਟ ਜਾਂ ਬਿੱਲ ਨੂੰ ਫਾਸਟ ਟਰੈਕ ਕਰਕੇ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਛੇਤੀ ਪਾਸ ਕਰਾ ਲਓ ਸਾਡੇ ਕੋਲ ਆਪਾਂ ਇਹਨੂੰ ਪਾਸ ਕਰਾ ਲੈਂਦੇ ਹਾਂ ਹੁਣ ਮੰਨ ਲਓ ਕੋਈ ਅਜਿਹਾ ਮਤਾ ਆਉਂਦਾ ਕਿ ਕਿਸੇ ਬਿੱਲ ਨੂੰ ਸਰਕਾਰ ਫਾਸਟ ਟਰੈਕ ਕਰਾ ਕੇ ਪਾਸ ਕਰਾਉਣਾ ਚਾਹੁੰਦੀ ਹੈ ਉੱਥੇ ਬਹੁਤੀ ਡਿਬੇਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਡਿਬੇਟ ਦੇ ਵਿੱਚੋਂ ਕੁਝ ਅਜਿਹੀਆਂ ਚੀਜ਼ਾਂ ਉੱਭਰ ਕੇ ਆਉਣਗੀਆਂ ਜਿਹੜੀਆਂ ਸਰਕਾਰ ਨਹੀਂ ਚਾਹੁੰਦੀ ਕਿ ਹਾਲੇ ਉੱਥੇ ਡਿਸਕਸ਼ਨ ਕਰਨੀ ਪਏ ਮੈਜੋਰਿਟੀ ਸਰਕਾਰ ਤਾਂ ਇਹੋ ਜਿਹੀ ਅੜੀ ਕਰ ਲੈਂਦੀ ਆ ਇਸ ਸਿਚੁਏਸ਼ਨ 'ਚ ਕੀ ਹੋ ਸਕਦਾ 44 ਵੋਟਾਂ ਕੰਜ਼ਰਵੇਟਿਵ ਦੀਆਂ ਉਹ ਮੰਨ ਲਓ ਡਿਬੇਟ ਨੂੰ ਫਾਸਟ ਟਰੈਕ ਨਹੀਂ ਕਰਾਉਣਾ ਚਾਹੁੰਦੇ ਉਹ ਕਹਿੰਦੇ ਨਾ ਕਰਦੇ ਰਹੋ ਡਿਬੇਟ ਬੈਠੇ ਹਾਂ ਇੱਥੇ ਕਰਦੇ ਹਾਂ ਗੱਲ ਗ੍ਰੀਨ ਵਾਲੇ ਵੀ ਇਹੀ ਕਹਿ ਦਿੰਦੇ ਨੇ ਸੋ ਦੋਨੋਂ ਪਾਸੇ 46-46 ਹੋ ਗਈਆਂ ਵੋਟਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਸਪੀਕਰ ਵੱਲੋਂ ਟਾਈ ਬ੍ਰੇਕਰ ਵੋਟ ਪਾਈ ਜਾਂਦੀ ਹੈ ਇਹ ਸਿਰਫ ਇੱਕ ਐਗਜ਼ਾਮਪਲ ਆ ਸਪੀਕਰ ਨੂੰ ਅਜਿਹੀ ਸਿਚੁਏਸ਼ਨ ਦੇ ਵਿੱਚ ਵੋਟ ਕਰਨੀ ਪੈਂਦੀ ਹੈ ਟੂ ਮੇਨਟੇਨ ਦ ਸਟੇਟਸ ਕੋ ਕਿ ਜੋ ਸਥਿਤੀ ਇਸ ਵੇਲੇ ਬਣੀ ਹੋਈ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ ਅਤੇ ਅਜਿਹੀ ਸਿਚੁਏਸ਼ਨ ਦੇ ਵਿੱਚ ਟੂ ਮੇਨਟੇਨ ਦ ਸਟੇਟਸ ਕੋ ਵੁੱਡ ਮੀਨ ਕਿ ਡਿਬੇਟ ਚੱਲਦੀ ਰਹੇ ਸੋ ਸਪੀਕਰ ਕੋਈ ਜਿਹੜੀ ਮੌਜੂਦਾ ਸਥਿਤੀ ਹੈ ਉਹਨੂੰ ਬਦਲਣ ਦੇ ਵਾਸਤੇ ਸਟੇਟਸ ਕੋ ਨੂੰ ਓਵਰਟਰਨ ਕਰਨ ਦੇ ਵਾਸਤੇ ਉਹਦੇ ਵਿਰੋਧ ਦੇ ਵਿੱਚ ਵੋਟ ਨਹੀਂ ਪਾ ਸਕਦਾ ਸੋ ਇਸ ਕਰਕੇ ਜਿਹੜੀ ਇੰਨੀਆਂ ਟਾਈਟ ਮਾਰਜਨਸ ਵਾਲੀਆਂ ਕੋਈ ਵੀ ਭਾਵੇਂ ਪਾਰਲੀਮੈਂਟ ਜਾਂ ਵਿਧਾਨ ਸਭਾ ਹੋਵੇ ਜਿਹੜੀਆਂ ਅਸੈਂਬਲੀਜ਼ ਹੁੰਦੀਆਂ ਨੇ ਉੱਥੇ ਕੰਮਕਾਜ ਕਰਨਾ ਇਸ ਕਰਕੇ ਔਖਾ ਹੋ ਜਾਂਦਾ ਸੋ ਇਸ ਕਰਕੇ NDP ਦੀ ਇਹ ਕੋਸ਼ਿਸ਼ ਚੱਲਦੀ ਰਹੀ ਹੈ ਪਿਛਲੇ ਦਿਨਾਂ ਤੋਂ ਕਿ BC ਕੰਜ਼ਰਵੇਟਿਵ ਵਾਲਾ ਕੋਈ ਬਣਾ ਲਈਏ ਸਪੀਕਰ ਅਤੇ ਉਹਨਾਂ ਨੇ ਕਈਆਂ ਨੂੰ ਰੀਚ ਆਊਟ ਵੀ ਕੀਤਾ ਟ੍ਰੈਵਰ ਹੈਲਫਰਡ ਇਨ ਪੇਟਨ ਟਰੈਸਾ ਵਾਟ ਹੋਰ ਵੀ ਕਈਆਂ ਨੂੰ ਰੀਚ ਆਊਟ ਕੀਤਾ ਗਿਆ ਸਪੀਕਰ ਬਣਨਾ ਈਵਨ ਜੋ ਸੁਣਨ ਨੂੰ ਮਿਲ ਰਿਹਾ, ਐਲਨੋਰ ਸਟਾਲਕੋ ਨੂੰ ਵੀ ਰੀਚ ਆਊਟ ਕੀਤਾ ਗਿਆ। ਇਹਨਾਂ ਸਭ ਨੇ ਕਹਿਤਾ ਨਹੀਂ, ਸਪੀਕਰ ਨਹੀਂ ਬਣਨਾ ਹੈਗਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਟ੍ਰੈਵਰ ਹੈਲਫਰਡ ਨੇ ਤਾਂ ਕਹਿੰਦੇ ਕੁਝ ਅਜਿਹਾ ਸ਼ਬਦ ਵੀ ਕਿਹਾ ਜਿਹੜਾ ਕਿ ਆਪਾਂ ਔਨ ਏਅਰ ਕਹਿ ਨਹੀਂ ਸਕਦੇ। ਸੋ ਇਹ ਬਹੁਤ ਇੰਟਰਸਟਿੰਗ ਸਿਚੁਏਸ਼ਨ ਬਣਨ ਵਾਲੀ ਆ ਅਗਲੇ ਹਫ਼ਤੇ, ਜਦੋਂ ਇਹ ਨਤੀਜੇ ਸਰਟੀਫਾਈ ਹੋ ਗਏ, ਉਹ ਤੋਂ ਬਾਅਦ ਸਪੀਕਰ ਬਣਦਾ ਕੌਣ ਆ। ਇਹਦੇ ਵਿੱਚ ਇਹ ਗੱਲ ਵੀ ਇੱਥੇ ਕਰਨੀ ਜ਼ਰੂਰੀ ਆ ਕਿ ਕੰਜ਼ਰਵੇਟਿਵ ਪਾਰਟੀ ਆਪਣੇ ਕਿਸੇ ਵੀ ਮੈਂਬਰ ਨੂੰ ਸਪੀਕਰ ਬਣਨ ਤੋਂ ਰੋਕ ਨਹੀਂ ਸਕਦੀ। ਜੇ ਕੋਈ ਮੈਂਬਰ ਇਹ ਸੋਚ ਲੈਂਦਾ ਵੀ ਠੀਕ ਆ ਸਪੀਕਰ ਬਣ ਜਾਂਦੇ ਹਾਂ, $60,000 ਲੈ ਦੀ ਤਾਂ ਐਕਸਟਰਾ ਤਨਖਾਹ ਵੀ ਮਿਲਣੀ ਆ, ਅਤੇ ਵੈਸੇ ਵੀ ਸਪੀਕਰ ਦੇ ਨਾਲ ਤੁਹਾਨੂੰ ਹੋਰ ਸਪੀਕਰ ਬਣਨ ਨਾਲ ਹੋਰ ਕਈ ਪ੍ਰਿਵਲੇਜਿਸ ਵੀ ਮਿਲਦੀਆਂ ਨੇ। ਜੇ ਕਿਸੇ ਨੂੰ ਲੱਗਦਾ ਵੀ ਮੈਂ ਸਪੀਕਰ ਬਣਨਾ ਤਾਂ ਕੰਜ਼ਰਵੇਟਿਵ ਪਾਰਟੀ ਵਾਲੇ ਉਹਨੂੰ ਰੋਕ ਨਹੀਂ ਸਕਣਗੇ। ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੋਈ ਹੈ ਜਿਹਦੇ ਬਾਰੇ ਬਹੁਤਾ ਕੋਈ ਵਿਚਾਰ ਚਰਚਾ ਜਿਹਦੇ ਬਾਰੇ ਹੋਈ ਨਹੀਂ ਹਜੇ ਇੰਨੀ। ਜਿਹੜੇ BC ਕੰਜ਼ਰਵੇਟਿਵ ਦੇ ਉਮੀਦਵਾਰ ਸੀਗੇ ਜੌਨ ਡੀ ਫੂਕਾ ਮੈਲਾਹੈਟ ਵਾਲੀ ਰਾਈਡਿੰਗ ਤੋਂ, ਉਸ ਰਾਈਡਿੰਗ ਦੇ ਵਿੱਚ ਵੀ ਮੁਕਾਬਲਾ ਬੜਾ ਫਸਵਾਂ ਸੀ, ਅਤੇ ਉੱਥੇ ਜਿਹੜੇ BC ਕੰਜ਼ਰਵੇਟਿਵ ਦੇ ਉਮੀਦਵਾਰ ਜਿੱਤੇ ਨੇ ਥੋੜ੍ਹੇ ਜਿਹੇ ਫਰਕ ਤੋਂ, ਉਹਨਾਂ ਦਾ ਵੀਕੈਂਡ 'ਤੇ ਨਾ ਉਹਨਾਂ ਦੀ ਇੱਕ ਇੰਟਰਵਿਊ ਪ੍ਰਕਾਸ਼ਿਤ ਹੋਈ, ਅਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੰਡੀਜਨਸ ਭਾਈਚਾਰੇ ਬਾਰੇ ਕੁਝ ਗਲਤ ਗੱਲਾਂ ਕਹਿ ਦਿੱਤੀਆਂ, ਅਤੇ ਇਹ ਪੋਸਟ ਮੀਡੀਆ ਦੇ ਨਾਲ ਉਹਨਾਂ ਦੀ ਇੰਟਰਵਿਊ ਸੀ। ਮਰੀਨਾ ਸਪੋਜ਼ਨਿਕੋਫ ਉਹਨਾਂ ਦਾ ਨਾਮ ਹੈ। ਸੋ MLA ਉਹ ਬਣ ਗਏ ਨੇ BC ਕੰਜ਼ਰਵੇਟਿਵ ਵੱਲੋਂ ਜੌਨ ਡੀ ਫੂਕਾ ਮੈਲਾਹੈਟ ਵਾਲੀ ਰਾਈਡਿੰਗ ਤੋਂ। ਵੀਕੈਂਡ 'ਤੇ ਜਿਹੜੀ ਉਹਨਾਂ ਦੀ ਇੰਟਰਵਿਊ ਪ੍ਰਕਾਸ਼ਿਤ ਹੋਈ, ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਇੰਡੀਜਨਸ 'ਤੇ ਵੀ ਇਹ ਤਾਂ ਨਸ਼ਾ ਵਗੈਰਾ ਕਰਦੇ ਰਹਿੰਦੇ ਨੇ ਸਾਰੇ ਜਾਣੇ। ਜਦੋਂ ਇਸ ਗੱਲ ਨੂੰ ਰਿਫਿਊਟ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਵੀ ਚਲੋ ਇਹ ਕਹਿ ਲਓ ਵੀ 90% ਇੰਝ ਕਰਦੇ ਨੇ। ਇਸ ਗੱਲ ਨੂੰ ਲੈ ਕੇ ਬੜੀ ਮੁਖਾਲਫਤ ਹੋਈ ਵੀ ਇਹਨਾਂ ਨੇ ਬੜੀ ਇਹ ਗਲਤ ਟਿੱਪਣੀ ਕੀਤੀ ਆ ਉਸ ਇੰਟਰਵਿਊ ਦੇ ਵਿੱਚ। ਅਤੇ ਉਸ ਤੋਂ ਬਾਅਦ ਇਸ ਹਫ਼ਤੇ ਜੌਨ ਰਸਟਡ ਨੇ ਇਹ ਗੱਲ ਆਖ ਦਿੱਤੀ ਆ ਕਿ ਜਿਹੜੇ ਜੌਨ ਡੀ ਫੂਕਾ ਮੈਲਾਹੈਟ ਰਾਈਡਿੰਗ ਤੋਂ ਇਹਨਾਂ ਦੇ ਉਮੀਦਵਾਰ ਜਿੱਤ ਗਏ ਨੇ, ਪਹਿਲੀ ਵਾਰ ਜਿੱਤੇ ਨੇ ਮਰੀਨਾ ਸਪੋਜ਼ਨਿਕੋਫ, ਵੀ ਅਗਲਾ ਇਲੈਕਸ਼ਨ BC ਕੰਜ਼ਰਵੇਟਿਵਸ ਵੱਲੋਂ ਨਹੀਂ ਲੜਨਗੇ। ਸੋ ਜੇ ਹੁਣ ਇਸ ਮੈਂਬਰ ਨੂੰ ਪਤਾ ਹੈ ਕਿ ਅਗਲੇ ਇਲੈਕਸ਼ਨ ਦੇ ਵਿੱਚ ਮੈਨੂੰ ਟਿਕਟ ਤਾਂ ਮਿਲਣ ਵਾਲੀ ਹੈ ਹੀ ਨਹੀਂ, ਮੈਨੂੰ ਨਹੀਂ ਟਿਕਟ ਦੇਣ ਲੱਗੇ, ਕੀ ਉਹ ਥਿੜਕ ਸਕਦੇ ਨੇ? ਕੀ ਉਹ ਸਪੀਕਰ ਵਾਸਤੇ ਬਣਨ ਵਾਸਤੇ ਦਿਲਚਸਪੀ ਰੱਖ ਸਕਦੇ ਨੇ? ਅਗੇਨ ਲੈਟਸ ਨਾਟ ਫਰਗੈਟ, NDP ਵਾਸਤੇ ਵੀ ਅਜਿਹੇ ਕੈਂਡੀਡੇਟ ਨੂੰ ਪ੍ਰੋਪਅਪ ਕਰਨਾ ਮੁਸ਼ਕਲ ਹੋਏਗਾ, ਕਿਉਂਕਿ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ, ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਸੇ ਹਫ਼ਤੇ ਪ੍ਰੋਗਰਾਮ 'ਚ ਆ ਕੇ ਕੀਤੀ ਸੀ ਕਿ ਅਸੀਂ BC ਕੰਜ਼ਰਵੇਟਿਵ ਦੇ ਜਿਹੜੇ ਕੁਝ ਡਿਵਿਸਿਵ ਅਤੇ ਰੇਸਿਸਟ ਅਤੇ ਕੁਝ ਬੜੀਆਂ ਨਫ਼ਰਤ ਭਰਪੂਰ ਗੱਲਾਂ ਉਹਨਾਂ ਦੇ ਕੈਂਡੀਡੇਟਸ ਨੇ ਕਹੀਆਂ ਨੇ, ਵੀ ਅਸੀਂ ਉਹਨਾਂ ਦੇ ਨਾਲ ਅਸੀਂ ਉਸ ਚੀਜ਼ ਦਾ ਵੀ ਬੈਲੈਂਸ ਬਣਾ ਕੇ ਚੱਲਣਾ ਚਾਹੁੰਦੇ ਹਾਂ, ਵੀ ਅਸੀਂ ਉਹ ਚੀਜ਼ਾਂ ਸਾਨੂੰ ਨਾਗਵਾਰਾਂ ਨੇ, ਦੈਟਸ ਵੇਅਰ ਵੀ ਡਰਾ ਦਾ ਲਾਈਨ। ਇਹ ਜਿਹੜੇ ਸ਼ਬਦ ਸੀਗੇ ਇਹ ਪ੍ਰੀਮੀਅਰ ਡੇਵਿਡ ਈਬੀ ਨੇ ਵਰਤੇ ਸੀ ਪਰਸੋਂ ਜਦੋਂ ਪ੍ਰੋਗਰਾਮ ਦੇ ਵਿੱਚ ਉਹ ਗੱਲ ਕਰਨ ਲਈ ਸ਼ਾਮਲ ਹੋਏ ਸੀ। ਅਤੇ ਇਹ ਹੁਣ ਕੀ ਜਿਹੜੇ ਇਹ ਮਰੀਨਾ ਸਪੋਜ਼ਨਿਕੋਫ ਨੇ ਇੰਡੀਪੈਂਡੈਂਟ ਬਹਿ ਸਕਦੇ ਨੇ? ਗੋਡ ਨੋਸ, ਪਤਾ ਨਹੀਂ ਅਜੇ। ਇਹ ਸਾਰੀਆਂ ਕਿਆਸ ਰਹੀਆਂ ਨੇ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੀ ਆ ਵੀ ਅਗਲੇ ਇਲੈਕਸ਼ਨ ਦੇ ਵਿੱਚ ਪਾਰਟੀ ਦੇ ਲੀਡਰ ਨੇ ਮਹਿਜ਼ ਇਲੈਕਸ਼ਨ ਰਿਜ਼ਲਟਸ ਡਿਕਲੇਅਰ ਹੋਣ ਤੋਂ ਵਿਦ ਇਨ ਅ ਵੀਕ ਇਹ ਗੱਲ ਕਹਿ ਦਿੱਤੀ ਆ ਕਿ ਅਗਲੇ ਇਲੈਕਸ਼ਨ 'ਚ ਅਸੀਂ ਇਹਨਾਂ ਨੂੰ ਆਪਣੀ ਪਾਰਟੀ ਤੋਂ ਟਿਕਟ ਨਹੀਂ ਦੇਣੀ, ਹੁਣ ਤਾਂ MLA ਬਣ ਗਏ ਨੇ ਉਹ। ਸੋ ਕੀ ਉਹ ਉਹਨਾਂ ਵੱਲੋਂ ਕੋਈ ਅਜਿਹੀ ਮੂਵ ਹੋ ਸਕਦੀ ਆ? ਇਹ ਦੇਖਣ ਵਾਲੀ ਗੱਲ ਹੋਏਗੀ। ਕਾਫ਼ੀ ਅਗਲਾ ਹਫ਼ਤਾ BC ਦੀ ਸਿਆਸਤ ਵਾਸਤੇ ਕਾਫ਼ੀ ਦਿਲਚਸਪ ਹਫ਼ਤਾ ਹੋਣ ਵਾਲਾ ਹੈ, ਪਰ ਆਪਾਂ ਅੱਜ ਉਹਦੀਆਂ ਇਹ ਕਹਿ ਲਓ ਕੁਝ ਜਿਹੜੇ ਉਹਦੇ ਕੁਝ ਪਹਿਲੂ ਨੇ ਉਹਨਾਂ ਦੇ ਬਾਰੇ ਇੱਕ ਇਹਦਾ ਪ੍ਰੀਵਿਊ ਜਿਹਾ ਜ਼ਰੂਰ ਕਰ ਲਿਆ। ਬਾਕੀ ਵੇਖਦੇ ਹਾਂ ਕਿ ਅਗਲੇ ਹਫ਼ਤੇ 7-8 ਤਰੀਕ ਤੋਂ ਬਾਅਦ ਜਦੋਂ ਆਹ ਸਾਰੇ ਨਤੀਜੇ ਸਰਟੀਫਾਈ ਹੋ ਜਾਂਦੇ ਨੇ, ਇਲੈਕਸ਼ਨਸ BC ਵਾਲੇ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ ਨਤੀਜੇ ਸਰਟੀਫਾਈ ਕਰ ਦਿੰਦੇ ਨੇ, ਫਿਰ ਜਦੋਂ ਸਮਾਂ ਆਉਂਦਾ ਕਿ ਵਿਧਾਨ ਸਭਾ ਦੀ ਸੀਟਿੰਗ ਸੱਦੀ ਜਾਵੇ, ਉਹ ਸੀਟਿੰਗ ਕਦੋਂ ਆਉਂਦੀ ਆ, ਉਹਦੇ ਵਿੱਚ ਫਿਰ ਕੀ ਕੁਝ ਬਣਦਾ, ਕਿਹੋ ਜਿਹੇ ਜੋੜ ਤੋੜ ਹੁੰਦੇ ਨੇ, ਲੈਟਸ ਸੀ। ਜਿਵੇਂ ਆਪਾਂ ਦੀ ਗੱਲ ਹੁਣ ਮੈਂ ਕਰਕੇ ਹਟਿਆ ਕਿ BC ਕੰਜ਼ਰਵੇਟਿਵਸ ਵਾਲੇ ਭਾਵੇਂ ਕਹਿ ਰਹੇ ਨੇ ਕਿ ਜੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਮੈਂਬਰ ਬਣੇ ਸਪੀਕਰ, ਅਤੇ ਕਈਆਂ ਨੇ ਮਨ੍ਹਾ ਵੀ ਕਰਤਾ, ਪਰ ਜੇ ਕੋਈ ਮਨ ਬਦਲ ਲਵੇ ਜਾਂ ਜੇ ਕੋਈ ਅੰਦਰ ਖਾਤੇ ਇਹੋ ਜਿਹੀ ਗੱਲ ਘੜ ਰਿਹਾ ਹੋਵੇ ਤਾਂ ਰੋਕ ਨਹੀਂ ਸਕਣਗੇ ਕਿਸੇ ਨੂੰ। 2017 ਦੇ ਵਿੱਚ ਅਸੀਂ ਐਗਜੈਕਟਲੀ ਇਹੀ ਚੀਜ਼ ਵੇਖ ਚੁੱਕੇ ਹਾਂ ਜਦੋਂ ਉਸ ਸਮੇਂ BC ਲਿਬਰਲਸ ਦੇ MLA ਸੀਗੇ ਡੈਰਲ ਪਲੈਕਸ, ਅਤੇ ਡੈਰਲ ਪਲੈਕਸ ਸਪੀਕਰ ਬਣ ਗਏ ਸੀ, ਅਤੇ ਉਦੋਂ ਫਿਰ BC ਲਿਬਰਲਸ ਬਹੁਤ ਜ਼ਿਆਦਾ ਉਹਨਾਂ ਤੋਂ ਖਫਾ ਹੋਏ ਸੀ, ਔਖੇ ਹੋਏ ਸੀ, ਕਿਉਂਕਿ ਫਿਰ ਉਹਨਾਂ ਨੇ ਬਰਖਾਸਤ ਵੀ ਕਰਤਾ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ, ਕਿਉਂਕਿ ਡੈਰਲ ਪਲੈਕਸ ਦਾ ਸਪੀਕਰ ਬਣ ਜਾਣ ਨਾਲ ਉਦੋਂ ਵੀ ਸਿਚੁਏਸ਼ਨ ਐਗਜੈਕਟਲੀ ਇਹੀ ਸੀ, ਅਤੇ ਉਦੋਂ ਜੌਨ ਹੋਰਗਨ ਦੀ ਮੈਨੋਰਿਟੀ ਸਰਕਾਰ ਨੂੰ ਗ੍ਰੀਨਸ ਦੇ ਸਮਰਥਨ ਨਾਲ ਬਰੀਦਿੰਗ ਰੂਮ ਮਿਲ ਗਿਆ ਸੀ ਕਿ ਇਸ ਵਾਰ ਵੀ ਅਜਿਹਾ ਹੋ ਸਕਦਾ। ਜੇ ਅਜਿਹਾ ਨਹੀਂ ਹੋਇਆ, ਜੇ ਸਪੀਕਰ NDP ਦਾ ਹੀ ਬਣਿਆ, ਫਿਰ ਕੀ ਇਹ ਸਰਕਾਰ 4 ਸਾਲ ਚੱਲ ਸਕੇਗੀ? ਵੱਲ ਦੇਖਦੇ ਹਾਂ। ਵਟਸਐਪ ਤੇ ਰਾਜ ਢੀਂਡਸਾ ਜੀ ਦਾ ਮੈਸੇਜ ਆਇਆ। ਉਹ ਦੱਸ ਰਹੇ ਨੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਉਹ ਕਹਿ ਰਹੇ ਕਿ ਜੇ ਸਰੀ ਦੇ ਵਿੱਚ ਕੋਈ ਕੰਮ ਕੀਤੇ ਹੁੰਦੇ ਤਾਂ NDP ਨੂੰ ਇੰਨੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਇਸ ਇਲੈਕਸ਼ਨ ਦੇ ਵਿੱਚ। ਸਰੀ ਦੀਆਂ 10 ਸੀਟਾਂ 'ਚੋਂ 4 ਸੀਟਾਂ ਹੀ NDP ਦੀ ਝੋਲੀ ਪਈਆਂ ਨੇ। ਚੌਥੀ ਸੀਟ ਵੀ ਹੁਣ ਗਿਲਫਰਡ ਵਾਲੀ ਐਬਸੈਂਟੀ ਅਤੇ ਮੇਲ ਇਨ ਬੈਲਟਸ ਦੀ ਗਿਣਤੀ ਤੋਂ ਬਾਅਦ ਫਲਿੱਪ ਹੋ ਕੇ NDP ਦੀ ਝੋਲੀ ਪਈ ਆ। ਨਹੀਂ ਤਾਂ ਇਲੈਕਸ਼ਨ ਨਾਈਟ ਤਾਂ ਜਦੋਂ 19 ਅਕਤੂਬਰ ਵਾਲੇ ਨਤੀਜੇ ਸੀ, ਜੇ ਉਹ ਕਿਤੇ ਹੋਲਡ ਕਰ ਜਾਂਦੇ ਤਾਂ 10 ਦੇ ਵਿੱਚੋਂ 3 ਸੀਟਾਂ ਹੀ ਰਹਿ ਗਈਆਂ ਸੀ। ਅਤੇ ਸਰੀ ਦੇ ਵਿੱਚੋਂ ਕੈਬਨਿਟ ਮਿਨਿਸਟਰ ਰਚਨਾ ਸਿੰਘ, ਐਜੂਕੇਸ਼ਨ ਮਿਨਿਸਟਰ ਦੀ ਹਾਰ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਸੋਜੀ 1-2-3 ਪ੍ਰੋਗਰਾਮ ਅਤੇ ਉਹਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਜਿਹੜੀ ਮੁਖਾਲਫਤ ਸੀ ਉਹ ਰਿਹਾ। ਹੁਣ ਜਿਹੜੇ ਜੈਂਡਰ ਰਾਈਟਸ ਵਾਲੀ ਗੱਲ ਆ, ਇਹਨੂੰ ਲੈ ਕੇ ਅਲਬਰਟਾ ਦੀ ਵਿਧਾਨ ਸਭਾ ਦੇ ਵਿੱਚ ਉੱਥੋਂ ਦੀ ਪ੍ਰੀਮੀਅਰ ਨੇ ਇੱਕ ਨਹੀਂ 3 ਮਤੇ ਵੱਖੋ ਵੱਖਰੇ ਪੇਸ਼ ਕੀਤੇ ਨੇ। ਉਹ ਮਤੇ ਕੀ ਨੇ? ਜਿਹੜੇ ਕਿ ਪੇਰੈਂਟਲ ਰਾਈਟਸ ਅਤੇ ਜਿਹੜੇ ਟਰਾਂਸਜੈਂਡਰ ਕਿਡਸ ਨੇ ਜਾਂ ਜਿਹੜੇ ਆਪਣੀ ਸੈਕਸ਼ੂਅਲ ਆਈਡੈਂਟੀ ਨਾਲ ਜੂਝ ਰਹੇ ਬੱਚੇ ਨੇ, ਉਹਨਾਂ ਦੇ ਰਾਈਟਸ ਨੂੰ ਬੈਲੈਂਸ ਕਰਨ ਦੀ ਕਿਵੇਂ ਕੋਸ਼ਿਸ਼ ਇਹ ਕਰ ਰਹੇ ਨੇ। ਨਵੰਬਰ ਦੇ ਮਹੀਨੇ ਵਿੱਚ ਹਰ ਸਾਲ ਜਿਹੜੇ ਪੈਨਸ਼ਨਰਜ਼ ਨੇ, ਜਿਹੜੇ ਭਾਰਤ ਦੇ ਵਿੱਚ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਕੀਤੀਆਂ ਨੇ ਅਤੇ ਜਿਹੜੇ ਬਜ਼ੁਰਗ ਪੈਨਸ਼ਨ 'ਤੇ ਨੇ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਹਰ ਸਾਲ ਜਿਹੜਾ ਆਪਣਾ ਲਾਈਫ ਸਰਟੀਫਿਕੇਟ ਭੇਜਣਾ ਹੁੰਦਾ ਤਾਂ ਕਿ ਪੈਨਸ਼ਨ ਚੱਲਦੀ ਰਹੇ, ਜਾਰੀ ਰਹੇ, ਉਹ ਲਾਈਫ ਸਰਟੀਫਿਕੇਟਸ ਇਸ਼ੂ ਕੀਤੇ ਜਾਂਦੇ ਨੇ ਇੰਡੀਅਨ ਕਾਉਂਸਲੇਟ ਦੇ ਅਧਿਕਾਰੀਆਂ ਵੱਲੋਂ। ਵੱਖੋ ਵੱਖਰੀਆਂ ਜਿਹੜੀ ਕਮਿਊਨਿਟੀ ਔਰਗਨਾਈਜੇਸ਼ਨਸ ਨੇ ਜਾਂ ਧਾਰਮਿਕ ਸਥਾਨ ਨੇ, ਉੱਥੇ ਕਾਉਂਸਲੇਟ ਦੇ ਓਫਿਸ਼ਲਸ ਪਹੁੰਚਦੇ ਨੇ ਅਤੇ ਲਾਈਫ ਸਰਟੀਫਿਕੇਟਸ ਜਾਰੀ ਕਰਿਆ ਕਰਦੇ ਨੇ। ਹੁਣ ਸਾਨੂੰ ਪਤਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਜਿਸ ਤਰ੍ਹਾਂ ਦਾ ਤਣਾਅ ਬਣਿਆ ਹੋਇਆ, ਡਿਪਲੋਮੈਟਿਕ ਟੈਨਸ਼ਨ ਦੇ ਚੱਲਦੇ ਜਿਹੜੇ ਪ੍ਰੋਟੈਸਟਸ ਨੇ ਜਿੱਥੇ ਜਿੱਥੇ ਭਾਰਤੀ ਕੌਂਸਲ ਦੇ ਮੈਂਬਰ, ਈਵਨ ਪਿਛਲੇ ਸਾਲ ਵੀ ਇਹ ਜਿਹੜੀ ਸਥਿਤੀ ਸੀ ਉਹ ਵੇਖਣ ਨੂੰ ਮਿਲੀ ਕਿ ਉੱਥੇ ਉੱਥੇ ਪ੍ਰੋਟੈਸਟ ਹੋਇਆ ਕਰਦਾ ਸੀ। ਖਾਸ ਤੌਰ 'ਤੇ ਜਿਹੜੀ ਹੁਣ ਟੈਨਸ਼ਨ ਹੈਗੀ ਆ ਉਹ ਸਿੱਧੇ ਸਿੱਧੇ ਤੌਰ 'ਤੇ ਨਜ਼ਰ ਆਉਂਦੀ ਆ ਭਾਰਤੀ ਸਰਕਾਰ, ਭਾਰਤੀ ਸਰਕਾਰ ਦੇ ਅਧਿਕਾਰੀਆਂ ਅਤੇ ਜਿਹੜੇ ਖਾਲਿਸਤਾਨ ਦੇ ਸਮਰਥਕ ਨੇ ਉਹਨਾਂ ਦੇ ਵਿਚਕਾਰ। ਸੋ ਹੁਣ ਇਸ ਸਭ ਦੇ ਚੱਲਦੇ ਕਈਆਂ ਦੇ ਮਨ ਸਵਾਲ ਸੀ ਵੀ ਜਿਹੜੇ ਐਤਕੀ ਲਾਈਫ ਸਰਟੀਫਿਕੇਟ ਬਣਨੇ ਨੇ ਉਹ ਪ੍ਰੋਸੈਸ ਕਿਵੇਂ ਹੋਣਾ, ਕਿਵੇਂ ਚੱਲੇਗਾ। ਇਸ ਵੀਕਐਂਡ 'ਤੇ ਪਹਿਲਾਂ ਰੋਸ ਸਟਰੀਟ ਗੁਰਦੁਆਰਾ ਸਾਹਿਬ, ਉੱਥੇ ਕੱਲ੍ਹ ਨੂੰ ਲਾਈਫ ਸਰਟੀਫਿਕੇਟ ਇਸ਼ੂ ਕਰਨ ਵਾਸਤੇ ਇੰਡੀਅਨ ਕਾਉਂਸਲੇਟ ਜਿਹੜੇ ਸਟਾਫ ਮੈਂਬਰਸ ਨੇ ਵੈਨਕੂਵਰ ਦੇ ਵਿੱਚ ਪਹੁੰਚਦੇ ਪਏ ਨੇ। ਉੱਥੇ 2 ਤਰੀਕ ਕੱਲ੍ਹ ਨੂੰ ਅਤੇ 16 ਤਰੀਕ ਨੂੰ, ਸੋ 2 ਦਿਨ ਲਾਈਫ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਚੱਲਣੀ ਆ। ਰੋਸ ਸਟਰੀਟ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਪਹਿਲਾਂ ਹੀ BC ਸੁਪਰੀਮ ਕੋਰਟ ਦਾ ਬੂਹਾ ਖੜਕਾਇਆ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਗੱਲ ਦਾ ਪੂਰੇ ਇਸ ਗੱਲ ਦਾ ਖਦਸ਼ਾ ਹੈ ਕਿ ਪ੍ਰੋਟੈਸਟ ਹੋਏਗਾ ਅਤੇ ਬੜਾ ਇੰਟੈਂਸ ਪ੍ਰੋਟੈਸਟ ਹੋਏਗਾ। ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਉਹਨਾਂ ਆਖਿਆ ਕਿ ਅਸੀਂ ਵੇਖਿਆ ਕਿ ਪ੍ਰੋਟੈਸਟ ਹੁੰਦੇ ਰਹੇ ਨੇ ਐਤਕੀ, ਅਤੇ ਹੁਣ ਜਿਸ ਤਰ੍ਹਾਂ ਦਾ ਭਾਰਤ ਅਤੇ ਇੰਡੀਆ, ਭਾਰਤ ਅਤੇ ਕੈਨੇਡਾ ਦੀ ਸਰਕਾਰਾਂ ਵਿਚਕਾਰ ਜੋ ਟੈਨਸ਼ਨ ਦੇ ਵਿੱਚ ਉਬਾਲ ਆਇਆ, ਇਸ ਕਰਕੇ ਜਿਹੜਾ ਪ੍ਰੋਟੈਸਟ ਹੈ ਐਤਕੀ ਹੋਰ ਜ਼ਿਆਦਾ ਇੰਟੈਂਸ ਹੋ ਸਕਦਾ। ਸੋ ਉਹਨਾਂ ਨੇ ਇੰਜੰਕਸ਼ਨ ਵਾਸਤੇ ਅਪਲਾਈ ਕੀਤਾ ਸੀ। ਇੰਜੰਕਸ਼ਨ ਤੋਂ ਭਾਵ ਇਹ ਹੈ ਕਿ ਇੱਕ ਅਗਾਊ ਆਰਡਰ ਇਨ ਐਂਟੀਸੀਪੇਸ਼ਨ ਅਦਾਲਤ ਤੋਂ ਹਾਸਲ ਕਰਨਾ ਚਾਹੁੰਦੇ ਸੀ ਕਿ ਪ੍ਰੋਟੈਸਟਸ ਵਾਸਤੇ, ਪ੍ਰੋਟੈਸਟ ਨੂੰ ਠੱਲ ਪਾਉਣ ਵਾਸਤੇ ਅਦਾਲਤ ਕੋਈ ਹੁਕਮ ਜਾਰੀ ਕਰੇ। ਅਤੇ BC ਦੀ ਸੁਪਰੀਮ ਕੋਰਟ ਵੱਲੋਂ ਜਸਟਿਸ ਮੈਰੀਅਮ ਗਰੋਪਰ ਦੀ ਅਦਾਲਤ ਨੇ ਇਹ ਜਿਹੜਾ ਆਰਡਰ ਹੈ ਉਹ ਕੱਲ੍ਹ ਜਾਰੀ ਕੀਤਾ। ਇਹ ਆਰਡਰ ਲਾਗੂ ਹੋਏਗਾ ਰੋਸ ਸਟਰੀਟ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਣ ਵਾਲੇ ਇਹ ਲਾਈਫ ਸਰਟੀਫਿਕੇਟ ਇਸ਼ੂ ਕਰਨ ਵਾਲੇ ਕੈਂਪਸ ਵਾਸਤੇ, ਜਾਂ ਜਿਹੜੇ ਸੈਸ਼ਨ ਹੋਣੇ ਨੇ ਕੱਲ੍ਹ ਨੂੰ ਸਵੇਰੇ 8:30 ਤੋਂ ਲੈ ਕੇ ਸ਼ਾਮ 5:30 ਤੱਕ, ਅਤੇ 16 ਨਵੰਬਰ ਨੂੰ ਜਦੋਂ ਦੁਬਾਰਾ ਤੋਂ ਰੋਸ ਸਟਰੀਟ ਗੁਰਦੁਆਰਾ ਸਾਹਿਬ ਵਿਖੇ ਲਾਈਫ ਸਰਟੀਫਿਕੇਟ ਇਸ਼ੂ ਕੀਤੇ ਜਾਣੇ ਨੇ ਜਿਹੜੇ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਇੰਡੀਅਨ, ਭਾਰਤ ਦੀ ਸਰਕਾਰ ਤੋਂ ਪੈਨਸ਼ਨ ਲੈਂਦੇ ਨੇ, ਇੱਥੇ ਰਹਿੰਦੇ ਨੇ। ਸੋ 2 ਨਵੰਬਰ ਅਤੇ 16 ਨਵੰਬਰ ਨੂੰ 8:30 ਵਜੇ ਤੋਂ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ ਦੇ 5:30 ਵਜੇ ਤੱਕ 60 ਮੀਟਰ ਦਾ ਬਫਰ ਜ਼ੋਨ ਬਣਾ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ। ਸੋ ਭਾਵ ਇਹ ਕਿ ਰੋਸ ਸਟਰੀਟ ਗੁਰਦੁਆਰਾ ਸਾਹਿਬ ਦੇ 60 ਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਨੇ ਉਹ ਨਹੀਂ ਆ ਸਕਣਗੇ। ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਪ੍ਰੋਟੈਸਟ ਕਰਨਾ ਤਾਂ ਤੁਹਾਨੂੰ 60 ਮੀਟਰ ਦੇ ਵਿੱਚ ਹੀ ਉੱਥੇ ਤੁਹਾਨੂੰ ਰਹਿਣਾ ਪੈਣਾ। ਦੂਜੀ ਗੱਲ, ਜਿਹੜੇ ਵੀ ਪ੍ਰੋਟੈਸਟਰਸ ਹੋਣਗੇ ਉਹਨਾਂ ਨੂੰ ਇਸ ਗੱਲ ਤੋਂ ਵਰਜਿਆ ਗਿਆ ਕਿ ਜਿਹੜੇ ਵੀ ਕੋਈ ਸਾਈਡਵਾਕ ਇੰਟਰਫੇਰੈਂਸ ਨਹੀਂ ਕਰਨੀ ਪ੍ਰੋਟੈਸਟ ਕਰਨ ਵੇਲੇ, ਜਾਂ ਜਿਹੜੇ ਕੋਈ ਵਿਅਕਤੀ ਗੁਰਦੁਆਰਾ ਸਾਹਿਬ ਜਾ ਕੇ ਆਪਣਾ ਸਰਟੀਫਿਕੇਟ ਬਣਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇੰਟੀਮੀਡੇਟ ਕਰਨ ਦਾ, ਨਾ ਇੰਟੀਮੀਡੇਟ ਕਰਨਾ ਕਿ ਨਾ ਉਹਨਾਂ ਨੂੰ ਤਾਨੇ ਕਸਣੇ, ਨਾ ਉਹਨਾਂ ਨੂੰ ਕੋਈ ਗੱਲਾਂ ਕਹਿਣੀਆਂ, ਅਤੇ ਨਾ ਹੀ ਇੰਟੀਮੀਡੇਟ ਕਰਨ ਦੀ ਕਿਸੇ ਤਰ੍ਹਾਂ ਕੋਸ਼ਿਸ਼ ਕਰਨੀ ਆ। ਇਹ ਅਦਾਲਤ ਦੇ ਜਿਹੜਾ ਆਰਡਰ ਜਾਰੀ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਆਰਡਰ ਹੈ ਅਦਾਲਤ ਦਾ, ਇਸ ਨੂੰ Vancouver police enforce kar sakegi. So this is an enforceable order by the Vancouver police. So ek kal BC di Supreme Court vallon eh jehde hukm ne ek injunction hai oh Ross Street Gurdwara Sahib di management committee di request te ek grant kiti gayi hai. Life certificates Ross Street Gurdwara Sahib vikhe kal 2 November nu te fir 16 November nu banaye jaange. Ethe Sari de vich vi jo hun tak jankari mili hai parson ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਲਾਈਫ ਸਰਟੀਫਿਕੇਟਸ ਜਾਰੀ ਕੀਤੇ ਜਾਣ ਦਾ ਕੰਮ ਹੋਣਾ ਸਵੇਰੇ 9 ਤੋਂ ਦੁਪਹਿਰੇ 1 ਵਜੇ ਤੱਕ ਅਤੇ ਫਿਰ 1 ਘੰਟੇ ਦੇ ਵਿੱਚ 1 ਘੰਟੇ ਦਾ ਵਕਫਾ ਹੋਣਾ ਅਤੇ ਫਿਰ 2 ਵਜੇ ਤੋਂ ਲੈ ਕੇ 4 ਵਜੇ ਵਿਚਕਾਰ ਸੋ 9 ਏ ਐਮ ਟੂ 1 ਪੀ ਐਮ ਐਂਡ 2 ਪੀ ਐਮ ਟੂ 4 ਪੀ ਐਮ ਪਰਸੋਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਵੀ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਐਲਬਰਟਾ ਦੇ ਵਿੱਚ ਉੱਥੋਂ ਦੀ ਪ੍ਰੀਮੀਅਰ ਡੇਨੀਅਲ ਸਮਿਥ ਦੀ ਸਰਕਾਰ ਵੱਲੋਂ ਐਲਬਰਟਾ ਦੀ ਵਿਧਾਨ ਸਭਾ ਦੇ ਵਿੱਚ 3 ਵੱਖੋ ਵੱਖਰੀਆਂ ਲੈਜਿਸਲੇਸ਼ਨਸ ਪ੍ਰਪੋਜ਼ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਟਰਾਂਸਜੈਂਡਰ ਯੂਥ ਐਥਲੀਟਸ ਦੇ ਨਾਲ ਸੰਬੰਧਿਤ ਨੇ ਪੇਰੈਂਟਲ ਰਾਈਟਸ ਦੇ ਨਾਲ ਸੰਬੰਧਿਤ ਨੇ ਹੁਣ ਤੁਸੀਂ ਜਾਣਦੇ ਹੋ ਕਿ ਸਕੂਲਾਂ ਦੇ ਵਿੱਚ ਇੱਥੇ ਬੀ ਸੀ ਦੇ ਵਿੱਚ ਸੋਜੀ ਪ੍ਰੋਗਰਾਮ ਬਾਰੇ ਸੋਜੀ ਪ੍ਰੋਗਰਾਮ ਨਾਲ ਸੰਬੰਧਿਤ ਜਿਹੜੇ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਸੀ ਇਹ ਗੱਲ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਕਿ ਉਹ ਖਦਸ਼ਿਆਂ ਨੂੰ ਪ੍ਰੋਪਰਲੀ ਐਡਰੈਸ ਕਰਨ ਦੇ ਵਿੱਚ ਸਰਕਾਰ ਨਾਕਾਮਯਾਬ ਰਹੀ ਸੀ ਦੈਟ ਹੈਜ਼ ਬੀਨ ਵਨ ਆਫ ਦ ਮੇਜਰ ਰੀਜ਼ਨਸ ਕਿ ਰਚਨਾ ਸਿੰਘ ਜੀ ਆਪਣੀ ਸੀਟ ਇੱਥੋਂ ਸਰੀ ਤੋਂ ਹਾਰ ਗਏ ਐਜੂਕੇਸ਼ਨ ਮਿਨਿਸਟਰ ਨੂੰ ਆਪਣੀ ਸੀਟ ਗਵਾਉਣੀ ਪਈ ਕਿਉਂਕਿ ਜਿਹੜੇ ਉਹ ਕੰਸਰਨ ਸੀਗੇ ਉਹ ਲੋਕਾਂ ਦੇ ਕੰਸਰਨਸ ਪ੍ਰੋਪਰਲੀ ਐਡਰੈਸ ਨਹੀਂ ਹੋਏ ਕਿੰਨੀ ਵਾਰ ਅਸੀਂ ਇਸੇ ਹੀ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਕੀਤੀਆਂ ਕਿ ਜਿਹੜੇ ਮਾਪਿਆਂ ਦੇ ਕੰਸਰਨਸ ਸੋਜੀ ਪ੍ਰੋਗਰਾਮ ਬਾਰੇ ਹੈਗੇ ਨੇ ਉਹਨਾਂ ਨੂੰ ਸਿਰਫ ਜਾਂ ਜਿਹੜੇ ਲੋਕ ਇਹਦੇ ਬਾਰੇ ਕੋਈ ਟੀਕਾ ਟਿੱਪਣੀ ਜਾਂ ਸਵਾਲ ਕਰਦੇ ਨੇ ਉਹਨਾਂ ਨੂੰ ਤੁਸੀਂ ਹੋਮੋਫੋਬਿਕ ਕਹਿ ਕੇ ਜਾਂ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਤਾਂ ਜੀ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ ਇੱਦਾਂ ਕਹਿ ਕੇ ਉਹਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਉਹ ਕੰਸਰਨਸ ਨੂੰ ਐਡਰੈਸ ਕੀਤਾ ਜਾਣਾ ਬਣਦਾ ਪਰ ਖੈਰ ਉਹ ਹੁਣ ਜੋ ਨਤੀਜਾ ਹੋਇਆ ਉਹਦੇ ਕਰਕੇ ਜੋ ਇੱਕ ਸਥਿਤੀ ਇੱਥੇ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੀ ਉਹ ਸਾਰਿਆਂ ਦੇ ਸਾਹਮਣੇ ਆ ਨੋਟ ਟੂ ਸੇ ਕਿ ਜਿੱਥੇ ਜਿੱਥੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਸੈਂਟੀਮੈਂਟ ਆਇਆ ਉੱਥੇ ਜੈਂਡਰ ਰੀਅਸਾਈਨਮੈਂਟ ਦੇ ਹੱਕ ਵਿੱਚ ਖਲੋਣ ਵਾਲਿਆਂ ਨੂੰ ਖਾਮਿਆਜ਼ਾ ਭੁਗਤਣਾ ਪਿਆ ਜਾਂ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਨੂੰ ਪੋਲੀਟੀਕਲੀ ਫਾਇਦਾ ਹੀ ਹੋਇਆ ਹੁਣੇ ਆਪਾਂ ਰੀਸੈਂਟਲੀ ਵੇਖ ਕੇ ਹਟੇ ਹਾਂ ਨਿਊ ਬ੍ਰੰਜ਼ਵਿਕ ਦੇ ਵਿੱਚ ਉੱਥੋਂ ਦੇ ਜਿਹੜੇ ਪ੍ਰੀਮੀਅਰ ਬਲੇਨ ਹਿਗਜ਼ ਨੂੰ ਬੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਟੂ ਦ ਪੁਆਇੰਟ ਕਿ ਉੱਥੋਂ ਦੇ ਜਿਹੜੇ ਬਲੇਨ ਹਿਗਜ਼ ਪ੍ਰੀਮੀਅਰ ਆਪਣੀ ਸੀਟ ਵੀ ਹਾਰ ਗਏ ਸੋ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਪਰ ਐਲਬਰਟਾ ਨੇ ਕੀ ਕੀਤਾ ਜਿਹੜੀਆਂ 3 ਵੱਖੋ ਵੱਖਰੀਆਂ ਚੀਜ਼ਾਂ ਪ੍ਰਪੋਜ਼ ਕੀਤੀਆਂ ਗਈਆਂ ਨੇ ਉਹਦੇ ਵਿੱਚ ਇੱਕ ਤਾਂ ਜਿਹੜੀ ਲੈਜਿਸਲੇਟਿਵ ਚੇਂਜ ਹੈ ਦੈਟ ਇਜ਼ ਦੀ ਹੈਲਥ ਸਟੈਚੂਟਸ ਅਮੈਂਡਮੈਂਟ ਐਕਟ ਆਫ 2024 ਜਿਹਦੇ ਵਿੱਚ ਮਾਈਨਰਸ ਵਾਸਤੇ ਸੈਕਸ ਰੀਅਸਾਈਨਮੈਂਟ ਦੀਆਂ ਸਰਜਰੀਜ਼ ਦੇ ਉੱਪਰ ਬੈਨ ਲਗਾਉਣ ਦੀ ਗੱਲ ਆਖੀ ਗਈ ਹੈ ਪ੍ਰਪੋਜ਼ ਕੀਤਾ ਗਿਆ ਅਤੇ ਨਾਲ ਹੀ 15 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਜਿਹੜੇ ਯੂਥ ਨੇ ਉਹਨਾਂ ਨੂੰ ਪਿਊਬਰਟੀ ਬਲੋਕਰਸ ਅਤੇ ਹਾਰਮੋਨ ਥੈਰੇਪੀਜ਼ ਪ੍ਰਦਾਨ ਕਰਨ ਦੇ ਉੱਪਰ ਵੀ ਪਾਬੰਦੀ ਇਹਦੇ ਵਿੱਚ ਪ੍ਰਪੋਜ਼ ਕੀਤੀ ਗਈ ਹੈ ਇਸ ਹੈਲਥ ਸਟੈਚੂਟਸ ਅਮੈਂਡਮੈਂਟ ਐਕਟ ਆਫ 2024 ਦੇ ਵਿੱਚ ਐਲਬਰਟਾ ਦੀ ਸਰਕਾਰ ਵੱਲੋਂ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜੈਂਡਰ ਡਿਸਫੋਰੀਆ ਅਤੇ ਸੈਕਸ ਰੀਅਸਾਈਨਮੈਂਟ ਸਰਜਰੀ ਦੀਆਂ ਜੋ ਡੈਫੀਨੇਸ਼ਨਸ ਨੇ ਉਹ ਵੀ ਤਬਦੀਲ ਕੀਤੀਆਂ ਜਾਣ ਹੈਲਥ ਮਿਨਿਸਟਰ ਨੂੰ ਇਹਨਾਂ ਪ੍ਰੋਵੀਜ਼ਨਸ ਨਾਲ ਇਹ ਅਥਾਰਟੀ ਮਿਲ ਜਾਏਗੀ ਕਿ ਉਹ ਇਹ ਡਿਟਰਮਿਨ ਕਰ ਸਕਣਗੇ ਕਿ ਸੈਕਸ ਰੀਅਸਾਈਨਮੈਂਟ ਸਰਜਰੀ ਅਤੇ ਉਹਦੇ ਨਾਲ ਸੰਬੰਧਿਤ ਟ੍ਰੀਟਮੈਂਟ ਉਹਦੇ ਵਿੱਚ ਕੀ ਕੁਝ ਸ਼ਾਮਲ ਹੈ ਨਾਲ ਹੀ ਇਹਦੇ ਵਿੱਚ ਇਹ ਵੀ ਕਿਹਾ ਕਿਉਂਕਿ ਇਹਦੇ ਨਾਲ ਸਵਾਲ ਇਹ ਉੱਠਦਾ ਨਾ ਕਿ ਇਹਦੇ ਨਾਲ ਤਾਂ ਜਿਹਨਾਂ ਬੱਚਿਆਂ ਨੂੰ ਸੱਚਮੁੱਚ ਇਸ ਤਰ੍ਹਾਂ ਦੀ ਜੈਂਡਰ ਆਈਡੈਂਟੀ ਸੰਬੰਧੀ ਪ੍ਰੋਬਲਮ ਹੈ ਵੀ ਸਰਕਾਰ ਤਾਂ ਉਹਨਾਂ ਦੇ ਹੱਕਾਂ ਦਾ ਘਾਣ ਕਰ ਦੇਵੇਗੀ ਹੁਣ ਇਸ ਹੈਲਥ ਸਟੈਚੂਟਸ ਅਮੈਂਡਮੈਂਟ ਐਕਟ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਆਖੀ ਆ ਕਿ ਜਿਹੜੇ ਮਾਈਨਰਸ ਨੇ ਜਿਨ੍ਹਾਂ ਦੀ ਉਮਰ 16 ਅਤੇ 17 ਸਾਲ ਹੈ ਉਹਨਾਂ ਨੇ ਜੇ ਹਾਰਮੋਨ ਥੈਰੇਪੀ ਐਕਸੈਸ ਕਰਨੀ ਹੈ ਤਾਂ ਉਹ ਮਾਪਿਆਂ ਦੀ ਇਜਾਜ਼ਤ ਅਤੇ ਪ੍ਰੋਫੈਸ਼ਨਲ ਅਪਰੂਵਲ ਤੋਂ ਬਾਅਦ ਹੀ ਅਜਿਹਾ ਕਰ ਸਕਣਗੇ ਇਹਦੇ ਵਿੱਚ ਮਾਪਿਆਂ ਦੀ ਇਜਾਜ਼ਤ ਵਾਲਾ ਪਹਿਲੂ ਬਹੁਤ ਅਹਿਮ ਹੈ ਕਿਉਂਕਿ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਡਾਕਟਰ ਹਮੇਸ਼ਾ ਸਹੀ ਹੋਣ ਅਤੇ ਮਾਪਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਜੇ ਉਹਨਾਂ ਦਾ ਬੱਚਾ ਆਪਣੇ ਅੰਦਰੋਂ ਅੰਦਰ ਕਿਸੇ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਜੇ ਉਹ ਆਪਣੇ ਪ੍ਰੋਨਾਊਨਸ ਚੇਂਜ ਕਰਨਾ ਚਾਹੁੰਦਾ ਜੇ ਉਹ ਇਹ ਚਾਹੁੰਦਾ ਕਿ ਐਡਲਟ ਹੋਣ ਤੋਂ ਬਾਅਦ ਉਹਦੀ ਜੈਂਡਰ ਰੀਅਸਾਈਨਮੈਂਟ ਦੀ ਸਰਜਰੀ ਹੋਵੇ ਅਤੇ ਜੇ ਉਹਨੂੰ ਹਾਰਮੋਨ ਥੈਰੇਪੀ ਕਰਵਾਉਣੀ ਆ ਤਾਂ ਇਹ ਮਾਪਿਆਂ ਦੀ ਇਜਾਜ਼ਤ ਦੇ ਨਾਲ ਹੀ ਜਿਹੜੇ ਮਾਈਨਰਸ ਨੇ ਉਹ ਅਜਿਹਾ ਕਰਵਾ ਸਕਣਗੇ ਹਾਲਾਂਕਿ ਜੇ ਕੋਈ ਡਾਕਟਰ ਇਹਨਾਂ ਰੂਲਸ ਦੀ ਉਲੰਘਣਾ ਕਰਦਾ ਹੈ ਉਹਦੇ ਵਾਸਤੇ ਕੋਈ ਪੈਨਲਟੀਜ਼ ਇਹਦੇ ਵਿੱਚ ਨਹੀਂ ਰੱਖੀਆਂ ਗਈਆਂ ਨੇ ਇਸ ਤੋਂ ਇਲਾਵਾ ਐਜੂਕੇਸ਼ਨ ਅਮੈਂਡਮੈਂਟ ਐਕਟ ਹੈ ਸੋ ਜਿਹੜਾ ਪਹਿਲਾ ਐਕਟ ਸੀ ਉਹ ਹੈਲਥ ਨਾਲ ਸੰਬੰਧਿਤ ਸੀ ਜਿਹੜਾ ਦੂਜਾ ਐਕਟ ਆ ਜਿਹੜਾ ਪ੍ਰਪੋਜ਼ ਕੀਤਾ ਗਿਆ ਉਹ ਹੈਗਾ ਐਜੂਕੇਸ਼ਨ ਅਮੈਂਡਮੈਂਟ ਐਕਟ, ਜਿਹਦੇ ਵਿੱਚ ਪ੍ਰੋਨਾਊਨਸ ਅਤੇ ਸੈਕਸ਼ੂਅਲ ਐਜੂਕੇਸ਼ਨ ਨਾਲ ਸੰਬੰਧਿਤ ਕੁਝ ਤਰਮੀਮਾਂ ਸੁਝਾਈਆਂ ਗਈਆਂ ਨੇ। ਇਹਦੇ ਵਿੱਚ ਇੱਕ ਤਾਂ ਇਹੀ ਹੈ ਕਿ ਜੇ 15 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਸਕੂਲ ਦੇ ਵਿੱਚ ਇਹ ਕਹਿੰਦਾ ਕਿ ਮੈਂ ਆਪਣੇ ਪ੍ਰੋਨਾਊਨਸ ਚੇਂਜ ਕਰਨੇ ਨੇ, ਤਾਂ ਉਹਦੇ ਬਾਰੇ ਮਾਪਿਆਂ ਨੂੰ ਨੋਟੀਫਾਈ ਕੀਤਾ ਜਾਵੇ, ਮਾਪਿਆਂ ਨੂੰ ਦੱਸਿਆ ਜਾਵੇ। ਨਾਲ ਹੀ ਇਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ ਜੇ ਕੋਈ ਬੱਚਾ ਕਹਿੰਦਾ ਕਿ ਜੀ ਮੈਨੂੰ ਤੁਸੀਂ ਮੈਂ ਲੜਕਾ ਹਾਂ ਪਰ ਮੈਨੂੰ ਲੜਕੀ ਦੀ ਤਰ੍ਹਾਂ ਸੰਬੋਧਨ ਕੀਤਾ ਜਾਵੇ, ਔਰ ਵਾਈਸ ਵਰਸਾ, ਜਾਂ ਮੇਰੇ ਪ੍ਰੋਨਾਊਨਸ ਹੀ ਹਿਮ ਜਾਂ ਸ਼ੀ ਹਰ ਤੋਂ ਲੈ ਤੋਂ ਚੇਂਜ ਕਰਕੇ ਦੇ ਦੈਮ ਕਰ ਦਿੱਤੇ ਜਾਣ, ਨਿਊਟਰਲ ਕਰ ਦਿੱਤੇ ਜਾਣ, ਤਾਂ ਟੀਚਰਸ ਉਹ ਨਵੇਂ ਪ੍ਰੋਨਾਊਨਸ ਯੂਜ਼ ਕਰਨ ਤੋਂ ਪਹਿਲਾਂ ਟੀਚਰਸ ਨੂੰ ਵੀ ਮਾਪਿਆਂ ਤੋਂ ਕੰਸੈਂਟ ਲੈਣਾ ਪਏਗਾ। ਸੋ ਇੱਦਾਂ ਨਹੀਂ ਹੋਏਗਾ ਕਿ ਜੇ ਬੱਚਾ ਕਹਿ ਦਿੰਦਾ ਕਿ ਮੇਰੇ ਇਹ ਪ੍ਰੋਨਾਊਨਸ ਵਰਤੇ ਜਾਣ, ਟੀਚਰਸ ਉਹ ਪ੍ਰੋਨਾਊਨਸ ਵਰਤਣੇ ਸ਼ੁਰੂ ਕਰ ਦੇਣ ਵਿਦਆਊਟ ਇਨਫੋਰਮਿੰਗ ਦ ਪੇਰੈਂਟਸ। ਸੋ ਟੀਚਰ ਨੂੰ ਮਾਪਿਆਂ ਨੂੰ ਪੁੱਛਣਾ ਪਏਗਾ ਜੀ ਤੁਹਾਡਾ ਬੱਚਾ ਇਹ ਚਾਹੁੰਦਾ ਕਿ ਉਹਦੇ ਨਵੇਂ ਪ੍ਰੋਨਾਊਨਸ ਨਾਲ ਜਾਂ ਵੱਖਰੇ ਪ੍ਰੋਨਾਊਨਸ ਨਾਲ ਉਹਨੂੰ ਸੰਬੋਧਨ ਕੀਤਾ ਜਾਵੇ, ਕਿ ਮੈਂ ਅਜਿਹਾ ਕਰ ਲਵਾਂ। ਸੋ ਮਾਪਿਆਂ ਦਾ ਕੰਸੈਂਟ ਉੱਥੇ ਰਿਕੁਆਇਰਡ ਹੋਏਗਾ। ਸੈਕਸ਼ੂਅਲ ਐਜੂਕੇਸ਼ਨ ਦੀਆਂ ਜਿਹੜੀਆਂ ਕਲਾਸਾਂ ਨੇ ਉਹਦੇ ਵਿੱਚ ਆਪਟ ਇਨ ਦਾ ਕਲੋਜ਼ ਹੋਣਾ ਕਿ ਮਾਪੇ ਡਿਸਾਈਡ ਕਰ ਸਕਣਗੇ ਕਿ ਕੀ ਮੇਰੇ ਬੱਚੇ ਨੂੰ ਇਹ ਕਲਾਸ ਦੇ ਵਿੱਚ ਮੈਂ ਭੇਜਣਾ ਕਿ ਨਹੀਂ ਭੇਜਣਾ, ਰਾਦਰ ਦੈਨ ਕਿ ਜਿਹੜੀ ਸੈਕਸ਼ੂਅਲ ਐਜੂਕੇਸ਼ਨ ਦੀਆਂ ਕਲਾਸਾਂ ਨੇ ਉਹ ਸਾਰਿਆਂ ਨੂੰ ਮਿਲਣੀਆਂ ਹੀ ਮਿਲਣੀਆਂ ਨੇ। ਸੋ ਆਪਟ ਇਨ ਕਲੋਜ਼ ਹੋਏਗਾ ਕਿ ਜਿਨ੍ਹਾਂ ਨੇ ਅਟੈਂਡ ਕਰਨੀਆਂ ਉਹ ਕਹਿਣਗੇ ਕਿ ਹਾਂ ਅਸੀਂ ਆਪਣੇ ਬੱਚੇ ਨੂੰ ਭੇਜਣਾ। ਜੇ ਕਿਸੇ ਨੇ ਐਕਸਪ੍ਰੈਸਲੀ ਨਹੀਂ ਕਿਹਾ ਤਾਂ ਫਿਰ ਇਹਦਾ ਮਤਲਬ ਇਹ ਹੋਏਗਾ ਕਿ ਉਹ ਆਪਣੇ ਬੱਚੇ ਨੂੰ ਉਸ ਕਲਾਸ ਦੇ ਵਿੱਚ ਸ਼ਾਮਿਲ ਨਹੀਂ ਕਰਵਾਉਣਾ ਚਾਹੁੰਦੇ। ਅਤੇ ਜਿਹੜੀ ਰੀਸੋਰਸ ਮਟੀਰੀਅਲਸ ਹੋਣਗੇ ਇਹਦੇ ਨਾਲ ਸੰਬੰਧਿਤ, ਸੈਕਸ਼ੂਅਲ ਐਜੂਕੇਸ਼ਨ ਨਾਲ ਸੰਬੰਧਿਤ, ਉਹ ਉਹੀ ਰੀਸੋਰਸ ਮਟੀਰੀਅਲਸ ਹੋਣਗੇ ਜਿਹੜੇ ਐਜੂਕੇਸ਼ਨ ਮਿਨਿਸਟਰ ਵੱਲੋਂ ਅਪਰੂਵ ਕੀਤੇ ਗਏ ਹੋਣਗੇ। ਅਤੇ ਜਿਹੜੀ ਇਹ ਸਾਰੀਆਂ ਰੈਗੂਲੇਸ਼ਨਸ ਹੋਣਗੀਆਂ ਇਹ ਹਰ ਤਰ੍ਹਾਂ ਦੇ ਸਕੂਲਾਂ ਦੇ ਉੱਪਰ ਅਗਲੇ ਸਾਲ ਫਾਲ ਤੋਂ ਲਾਗੂ ਹੋਣਗੀਆਂ। ਸੋ ਅਗੇਨ ਇਹ ਅਸੀਂ ਐਲਬਰਟਾ ਦੀ ਸਰਕਾਰ ਵੱਲੋਂ ਪ੍ਰਪੋਜ਼ ਕੀਤੀਆਂ ਜਿਹੜੀਆਂ ਕੁਝ ਤਬਦੀਲੀਆਂ ਨੇ ਜੈਂਡਰ ਆਈਡੈਂਟੀ ਦੇ ਨਾਲ ਰਿਲੇਟਡ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਇਹ ਦੂਜਾ ਐਕਟ, ਸੋ ਪਹਿਲਾ ਐਕਟ ਸੀਗਾ ਹੈਲਥ ਸਟੈਚੂਟਸ ਅਮੈਂਡਮੈਂਟ ਐਕਟ, ਅਤੇ ਦੂਜਾ ਇਹ ਸੀਗਾ ਐਜੂਕੇਸ਼ਨ ਅਮੈਂਡਮੈਂਟ ਐਕਟ। ਤੀਜਾ ਹੈ ਫੇਅਰਨੈਸ ਇਨ ਸੇਫਟੀ ਇਨ ਸਪੋਰਟਸ ਐਕਟ। ਸੋ ਹੁਣ ਇਹ ਵੀ ਅਸੀਂ ਕਈ ਖਬਰਾਂ ਸੁਣੀਆਂ ਨੇ, ਇਹਨੂੰ ਲੈ ਕੇ ਕਾਫੀ ਕੰਸਰਨਸ ਉਜਾਗਰ ਹੋਏ ਨੇ ਕਿ ਬਹੁਤ ਸਾਰੀਆਂ ਫੀਮੇਲ ਸਪੋਰਟਸ ਦੇ ਵਿੱਚ ਟਰਾਂਸਜੈਂਡਰ ਐਥਲੀਟਸ ਹਿੱਸਾ ਲੈ ਲੈਂਦੇ ਨੇ, ਹੂਵਰ ਬੋਰਨ ਇਨ ਅ ਡਿਫਰੈਂਟ ਜੈਂਡਰ, ਹੂਵਰ ਬੋਰਨ ਐਜ਼ ਅ ਮੇਲ, ਪਰ ਉਹਨਾਂ ਨੇ ਬਾਅਦ ਦੇ ਵਿੱਚ ਆਪਣੀ ਜਦੋਂ ਰੀਅਸਾਈਨਮੈਂਟ ਸਰਜਰੀ ਕਰਵਾ ਲਈ, ਹਾਰਮੋਨ ਥੈਰੇਪੀ ਕਰਵਾ ਲਈ, ਹੁਣ ਉਹ ਆਪਣੇ ਆਪ ਨੂੰ ਐਜ਼ ਅ ਫੀਮੇਲ ਆਈਡੈਂਟੀਫਾਈ ਕਰਦੇ ਨੇ। ਉਹਦੇ ਕਰਕੇ ਹੋਇਆ ਕੀ ਕਿ ਬਹੁਤ ਸਾਰੀਆਂ ਸਪੋਰਟਸ ਦੇ ਵਿੱਚ ਜਿਹੜੀਆਂ ਬਾਇਓਲੋਜੀਕਲ ਫੀਮੇਲਸ ਨੇ, ਜਿਹੜੀਆਂ ਜਨਮ ਤੋਂ ਹੀ ਫੀਮੇਲਸ ਨੇ, ਔਰਤ ਨੇ, ਉਹਨਾਂ ਵਾਸਤੇ ਡਿਸਐਡਵਾਂਟੇਜ ਹੋ ਜਾਂਦੀ ਆ। ਕਈ ਅਜਿਹੀਆਂ ਸਪੋਰਟਸ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਟਰਾਂਸਜੈਂਡਰ ਐਥਲੀਟ ਨੇ ਅਜਿਹੀ ਕਾਰਗੁਜ਼ਾਰੀ ਵਿਖਾਈ ਕਿ ਫੀਮੇਲ ਐਥਲੀਟ ਦਾ, ਬਾਇਓਲੋਜੀਕਲ ਫੀਮੇਲ ਐਥਲੀਟ ਦਾ ਉਹਦੇ ਸਾਹਮਣੇ ਕੰਪੀਟ ਕਰਨਾ ਹੀ ਮੁਸ਼ਕਲ ਸੀ, ਇਟ ਵਾਜ਼ ਇੰਪੋਸੀਬਲ। ਇੱਥੇ ਇੱਕ ਸਟੋਰੀ ਆਈ ਸੀ ਤਕਰੀਬਨ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ, ਉਹ ਵੇਟ ਲਿਫਟਿੰਗ ਨਾਲ, ਪਾਵਰ ਲਿਫਟਿੰਗ ਨਾਲ ਸੰਬੰਧਿਤ ਆਈ ਥਿੰਕ ਇਵੈਂਟ ਸੀਗਾ ਕੋਈ, ਆਈ ਡੋਂਟ ਵਾਂਟ ਟੂ ਮਿਸਕੋਟ ਇਟ, ਪਰ ਰਿਸਰਚ ਕਰ ਲੈਣਾ, ਉਹ ਇੱਥੇ ਕੈਨੇਡਾ 'ਚ ਹੀ ਹੋਇਆ ਕਿ ਇੱਕ ਟਰਾਂਸਜੈਂਡਰ ਐਥਲੀਟ ਨੇ ਕਹਿੰਦੇ ਜੀ ਇੰਨਾ ਤਗੜਾ ਰਿਕਾਰਡ ਬਣਾ ਤਾ ਕਿ ਜਿਹੜੇ ਵੀ ਕੋਈ ਬਾਕੀ ਬਾਇਓਲੋਜੀਕਲ ਫੀਮੇਲਸ ਉਸ ਕੈਟਾਗਰੀ ਦੇ ਵਿੱਚ ਕੰਪੀਟ ਕਰ ਰਹੀਆਂ ਸੀ ਉਹਦੇ ਨੇੜੇ ਤੇੜੇ ਵੀ ਨਹੀਂ ਸੀ ਪਹੁੰਚ ਸਕਦੀਆਂ। ਸੋ ਫੇਅਰਨੈਸ ਐਂਡ ਸੇਫਟੀ ਇਨ ਸਪੋਰਟ ਐਕਟ ਕੀ ਕਹਿੰਦਾ ਕਿ ਸਿਰਫ ਲੜਕੀਆਂ ਅਤੇ ਔਰਤਾਂ ਜਿਹੜੀਆਂ ਕਿ ਜਨਮ ਤੋਂ ਹੀ ਲੜਕੀਆਂ ਅਤੇ ਔਰਤਾਂ ਨੇ ਉਹ ਹੀ ਫੀਮੇਲ ਸਪੋਰਟਸ ਦੇ ਵਿੱਚ ਹਿੱਸਾ ਲੈ ਸਕਣਗੀਆਂ। ਜਿਹੜੀ ਐਲੀਜੀਬਿਲਿਟੀ ਹੋਏਗੀ ਉਹ ਬਰਥ ਰਜਿਸਟ੍ਰੇਸ਼ਨ ਦੇ ਉੱਪਰ ਡਿਪੈਂਡ ਕਰੇਗੀ, ਭਾਵੇਂ ਬਰਥ ਸਰਟੀਫਿਕੇਟ ਦੇ ਉੱਪਰ ਜਿਹੜਾ ਜੈਂਡਰ ਆ ਉਹਨੂੰ ਲੀਗਲੀ ਬੰਦਾ ਬਾਅਦ 'ਚ ਚੇਂਜ ਕਰ ਸਕਦਾ, ਪਰ ਸਪੋਰਟਸ ਦੇ ਵਿੱਚ ਹਿੱਸਾ ਤੁਸੀਂ ਐਜ਼ ਅ ਮੇਲ ਲਓਗੇ ਜਾਂ ਐਜ਼ ਅ ਫੀਮੇਲ ਲਓਗੇ ਇਹ ਇਸ ਗੱਲ ਉੱਪਰ ਡਿਪੈਂਡ ਕਰੇਗਾ ਕਿ ਵਟ ਜੈਂਡਰ ਯੂ ਵਰ ਬਾਇਓਲੋਜੀਕਲੀ ਬੋਰਨ ਇਨ ਟੂ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਔਰਗਨਾਈਜੇਸ਼ਨਸ ਨੂੰ ਜਿਹੜੀਆਂ ਕੰਪਲੇਂਟਸ ਨੇ ਮਿਕਸ ਜੈਂਡਰ ਲੀਗ ਸੰਬੰਧੀ ਉਹ ਕੰਪਲੇਂਟਸ ਅਤੇ ਰਿਕੁਐਸਟਸ ਰਿਪੋਰਟਸ ਸਬਮਿਟ ਕਰਵਾਉਣੀਆਂ ਪੈਣਗੀਆਂ। ਅਤੇ ਨਾਲ ਹੀ ਜਿੰਨੇ ਵੀ ਸਾਰੇ ਓਫੀਸ਼ੀਅਲਸ ਅਤੇ ਔਰਗਨਾਈਜੇਸ਼ਨਸ ਇਹਨਾਂ ਕਾਨੂੰਨਾਂ ਦੀਆਂ ਪਾਲਣਾ ਕਰਨਗੀਆਂ ਅਬਾਊਟ ਸਪੋਰਟਸ, ਉਹਨਾਂ ਵਾਸਤੇ ਲੀਗਲ ਪ੍ਰੋਟੈਕਸ਼ਨਸ ਮੁਹੱਈਆ ਕਰਵਾਈਆਂ ਜਾਣਗੀਆਂ। ਹੁਣ ਸਰਕਾਰ ਦਾ ਰੈਸ਼ਨਲ ਕੀ ਆ ਕਿ ਮਾਈਨਰਸ ਵਾਸਤੇ, ਮਾਈਨਰਸ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਇਹ ਚੀਜ਼ਾਂ ਜ਼ਰੂਰੀ ਨੇ, ਅਤੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਜਿਹੜੀਆਂ ਹੈਲਥ ਕੇਅਰ ਅਤੇ ਐਜੂਕੇਸ਼ਨ ਦੇ ਵਿੱਚ ਕੁਝ ਪਰਸੀਵਡ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੇਗਾ। ਨਾਲ ਹੀ ਜਿਹੜੀ ਬੈਕਲੈਸ਼ ਹੈਗੀ, ਆਫਕੋਰਸ ਜਿਹੜੇ ਕੁਝ ਮੈਡੀਕਲ ਪ੍ਰੋਫੈਸ਼ਨਲਸ ਨੇ ਜਾਂ LGBTQ2S+ ਦੇ ਹਮਾਇਤੀ ਨੇ ਅਤੇ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਨੇ ਉਹ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰ ਰਹੀਆਂ ਨੇ। ਕ੍ਰਿਟਿਕਸ ਦਾ ਇਹ ਕਹਿਣਾ ਵੀ ਇਹਦੇ ਨਾਲ ਟਰਾਂਸਜੈਂਡਰ ਯੂਥ ਨੂੰ ਨੁਕਸਾਨ ਹੋਏਗਾ, ਮੈਂਟਲ ਹੈਲਥ ਸੰਬੰਧੀ ਜਿਹੜੇ ਰਿਸਕਸ ਨੇ ਉਹ ਵੱਧ ਜਾਣਗੇ, ਅਤੇ ਉਹਨਾਂ ਦਾ ਇਹ ਕਹਿਣਾ ਵੀ ਇਹ ਸਾਰੀਆਂ ਗੱਲਾਂ ਜੋ ਸਰਕਾਰ ਕਰਨ ਜਾ ਰਹੀ ਆ ਇਹ ਸਾਇੰਟੀਫਿਕ ਐਵੀਡੈਂਸ ਦੇ ਉੱਪਰ ਆਧਾਰਿਤ ਨਹੀਂ ਹੈਗੀਆਂ। ਜਿਹੜੇ ਇਸ ਲੈਜਿਸਲੇਸ਼ਨ ਵਾਸਤੇ ਸਪੋਰਟ ਵੀ ਜ਼ਰੂਰ ਮਿਲਦੀ ਪਈ ਆ, ਹੁਣ ਅਗਲੇ ਸਟੈਪਸ ਕੀ ਹੋਣਗੇ? ਇੱਕ ਤਾਂ ਇਹ ਆ ਕਿ ਜਿਹੜੀਆਂ ਕੁਝ ਔਰਗਨਾਈਜੇਸ਼ਨਸ ਨੇ ਉਹਨਾਂ ਨੇ ਮੇ ਬੀ ਇਹਨਾਂ ਨੂੰ ਲੈ ਕੇ, ਇਹਨਾਂ ਲੈਜਿਸਲੇਸ਼ਨ ਨੂੰ ਲੈ ਕੇ ਕੋਈ ਕੋਰਟ ਚੈਲੇਂਜ ਕਰ ਦੇਣਾ। ਪ੍ਰੋਟੈਸਟ ਵਗੈਰਾ ਵੀ ਹੋਣਗੇ ਜ਼ਰੂਰ ਅਲਬਰਟਾ ਦੇ ਵਿੱਚ। ਜਦੋਂ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਲੱਗਦਾ ਕੈਨੇਡੀਅਨ ਚਾਰਟਰ ਐਂਡ ਰਾਈਟਸ ਆਫ ਫਰੀਡਮਸ ਦੇ ਤਹਿਤ ਤੁਹਾਡੀ ਇਹ ਲੈਜਿਸਲੇਸ਼ਨ ਸਟੈਂਡ ਕਰ ਸਕੇਗੀ, ਤਾਂ ਉਹਨਾਂ ਨੇ ਇਹ ਕਿਹਾ, ਕਹਿੰਦੇ ਮੈਨੂੰ ਪੂਰਾ ਕੌਨਫੀਡੈਂਸ ਆ ਕਿ ਜਿਹੜੀਆਂ ਵੀ ਕੋਈ ਲਿਬਰਟੀਜ਼ ਲੋਕਾਂ ਦੀਆਂ ਕੈਨੇਡੀਅਨ ਚਾਰਟਰ ਰਾਈਟਸ ਦੇ ਵਿੱਚ ਪ੍ਰੋਟੈਕਟਿਡ ਨੇ, ਇਹ ਵਾਲੀਆਂ ਲੈਜਿਸਲੇਸ਼ਨਸ ਦੇ ਨਾਲ ਉਹ ਲਿਬਰਟੀਜ਼ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਅੰਕੁਸ਼, ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਲੱਗੇਗੀ। ਉਹਨਾਂ ਇਹ ਕਿਹਾ, ਕਹਿੰਦੇ ਵੀ ਜਿਹੜਾ ਚਾਰਟਰ ਹੈਗਾ ਉਹ ਲਿਮਿਟਸ, ਰੀਜ਼ਨੇਬਲ ਲਿਮਿਟਸ ਵੀ ਅਲਾਓ ਕਰਦਾ ਕਿ ਜੇ ਅਸੀਂ ਡੈਮੋਕ੍ਰੈਟਿਕ ਸੋਸਾਇਟੀ ਦੇ ਵਿੱਚ ਰਹਿਣਾ ਅਤੇ ਅਸੀਂ ਆਪਣਾ ਫਰੀਡਮ ਮੰਨਣਾ ਚਾਹੁੰਦੇ ਹਾਂ, ਤਾਂ ਚਾਰਟਰ ਆਫ ਰਾਈਟਸ ਦੇ ਵਿੱਚ ਫਰੀਡਮ ਦੇ ਨਾਲ ਰੀਜ਼ਨੇਬਲ ਲਿਮਿਟਸ ਵੀ ਜੁੜੀਆਂ ਹੋਈਆਂ ਨੇ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਲੈਜਿਸਲੇਸ਼ਨ ਅਸੀਂ ਮੂਹਰੇ ਰੱਖ ਰਹੇ ਹਾਂ ਇਹ ਰੀਜ਼ਨੇਬਲ ਹੈਗੀਆਂ ਨੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਮੰਨ ਲਓ ਅਦਾਲਤਾਂ ਵੱਲੋਂ ਤੁਹਾਡੇ ਇਸ ਲੈਜਿਸਲੇਸ਼ਨ ਦੀ ਦੇ ਉੱਪਰ ਰੋਕ ਲਗਾਉਣ ਦੀ ਗੱਲ ਕਰ ਦਿੱਤੀ ਜਾਂਦੀ ਆ, ਤਾਂ ਕੀ ਤੁਸੀਂ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰੋਗੇ? ਨੋਟ ਵਿਦ ਸਟੈਂਡਿੰਗ ਕਲੋਜ਼ ਕੀ ਹੈ? ਕਿ ਜੇ ਸਰਕਾਰ ਕੋਈ ਰੂਲ ਲਾਗੂ ਕਰਨਾ ਚਾਹੁੰਦੀ ਆ ਅਤੇ ਅਦਾਲਤ ਉਸ ਪਰਟੀਕੁਲਰ ਲੈਜਿਸਲੇਸ਼ਨ ਨੂੰ ਓਵਰ ਰੂਲ ਕਰ ਦਿੰਦੀ ਆ, ਭਾਵ ਅਦਾਲਤ ਵੱਲੋਂ ਇਹ ਫੈਸਲਾ ਦੇ ਦਿੱਤਾ ਜਾਂਦਾ ਕਿ ਚਾਰਟਰ ਰਾਈਟਸ ਦੇ ਅਧੀਨ ਇਹ ਸਰਕਾਰ ਦਾ ਇਹ ਨਿਯਮ ਲਾਗੂ ਨਹੀਂ ਹੋ ਸਕਦਾ, ਤਾਂ ਕੌਂਸਟੀਟਿਊਸ਼ਨ ਸਰਕਾਰਾਂ ਨੂੰ ਇਹ ਹੱਕ ਦਿੰਦੀ ਹੈ ਕਿ ਤੁਸੀਂ ਨੋਟ ਵਿਦ ਸਟੈਂਡਿੰਗ ਕਲੋਜ਼ ਟ੍ਰਿਗਰ ਕਰਕੇ ਆਪਣੀ ਉਹ ਜਿਹੜੇ ਜੋ ਆਪਣਾ ਰੂਲ ਹੈ ਉਹ ਫਿਰ ਵੀ ਲਾਗੂ ਕਰਵਾ ਸਕਦੇ ਹੋ। ਸੋ ਨੋਟ ਵਿਦ ਸਟੈਂਡਿੰਗ ਮੀਨਸ ਕਿ ਬਾਵਜੂਦ ਇਸ ਦੇ, ਸੋ ਨੋਟ ਵਿਦ ਸਟੈਂਡਿੰਗ ਦ ਰੂਲਿੰਗ ਆਫ ਦੀ ਕੋਰਟ, ਸਰਕਾਰ ਇਹ ਨਵਾਂ ਰੂਲ ਲਾਗੂ ਕਰੇਗੀ। ਉਹ ਨੋਟ ਵਿਦ ਸਟੈਂਡਿੰਗ ਕਲੋਜ਼ ਆ ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਬੇਸਿਕਲੀ ਕਿਊਬੈਕ ਨੂੰ ਖੁਸ਼ ਕਰਨ ਵਾਸਤੇ ਰੱਖਿਆ ਗਿਆ ਸੀ। ਉਹਦੇ ਬਾਰੇ ਕਿਸੇ ਹੋਰ ਦਿਨ ਡਿਟੇਲ 'ਚ ਗੱਲ ਕਰ ਲਵਾਂਗੇ ਕਿ ਇਹ ਵਾਲਾ ਕਲੋਜ਼ ਰੱਖਿਆ ਕਾਹਤੇ ਗਿਆ ਸੀ, ਪਰ ਨੋਟ ਵਿਦ ਸਟੈਂਡਿੰਗ ਕਲੋਜ਼ ਆਮ ਤੌਰ 'ਤੇ ਇੰਨੀ ਛੇਤੀ ਕਿਤੇ ਇਨਵੋਕ ਕੀਤਾ ਨਹੀਂ ਜਾਂਦਾ। ਹਾਂ, ਸਸਕੈਚੁਅਨ ਦੇ ਪ੍ਰੀਮੀਅਰ ਸਕੌਟ ਮੋ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਇਹ ਨੋਟ ਵਿਦ ਸਟੈਂਡਿੰਗ ਕਲੋਜ਼ ਜ਼ਰੂਰ ਇਨਵੋਕ ਕੀਤਾ ਸੀ, ਕਿਉਂਕਿ ਉਹਨਾਂ ਨੇ ਪਿਛਲੇ ਸਾਲ ਇਹ ਲੈਜਿਸਲੇਸ਼ਨ ਲਿਆਂਦੀ ਸੀ ਕਿ 16 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਸਸਕੈਚੁਅਨ ਦੇ ਵਿੱਚ ਜੇ ਆਪਣਾ ਨਾਮ ਜਾਂ ਆਪਣੇ ਪ੍ਰੋਨਾਊਨਸ ਸਕੂਲ ਦੇ ਵਿੱਚ ਚੇਂਜ ਕਰਨਾ ਚਾਹੁੰਗੇ ਤਾਂ ਉਹਨਾਂ ਨੂੰ ਪਹਿਲਾਂ ਮਾਪਿਆਂ ਦੀ ਪਰਮਿਸ਼ਨ ਲੈਣੀ ਪੈਣੀ ਆ, ਪੇਰੈਂਟਲ ਪਰਮਿਸ਼ਨ, ਇਸ ਤੋਂ ਪਹਿਲਾਂ ਕਿ ਸਕੂਲ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਨਾਮ ਜਾਂ ਉਹਦੇ ਪ੍ਰੋਨਾਊਨਸ ਚੇਂਜ ਕਰ ਲਵੇ। ਉਹਨੂੰ ਜਦੋਂ ਕੋਰਟ ਚੈਲੇਂਜ ਹੋਇਆ, ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਸਕੈਚੁਅਨ ਦਾ ਜਿਹੜਾ ਇਹ ਪ੍ਰੋਵੀਜ਼ਨ ਹੈ ਇਹ ਲਾਗੂ ਨਹੀਂ ਹੋ ਸਕਦਾ, ਇਹ ਚਾਰਟਰ ਰਾਈਟਸ ਦੀ ਉਲੰਘਣਾ, ਸਸਕੈਚੁਅਨ ਦੇ ਪ੍ਰੀਮੀਅਰ ਸਕੌਟ ਮੋ ਨੇ ਕਿਹਾ ਕੋਈ ਗੱਲ ਨਹੀਂ, ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਅਸੀਂ ਵਰਤੋਂ ਕਰ ਰਹੇ ਹਾਂ ਅਤੇ ਅਸੀਂ ਇਹ ਰੂਲ ਲਾਗੂ ਕਰਾਂਗੇ ਹੀ। ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਜਿਹੜੀ ਵਰਤੋਂ ਆ ਉਹ ਕੋਈ ਵੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਔਰ ਈਵਨ ਫੈਡਰਲ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਸਿਰਫ ਵੱਧ ਤੋਂ ਵੱਧ ਐਟ ਅ ਟਾਈਮ 5 ਸਾਲ ਵਾਸਤੇ ਕਰ ਸਕਦੀ ਆ। ਸੋ ਇੱਦਾਂ ਨਹੀਂ ਆ ਕਿ ਇੱਕ ਵਾਰ ਉਹਨੂੰ ਇਨਵੋਕ ਕਰਤਾ ਤਾਂ ਫਿਰ ਉਹ ਤਾਂ ਉਮਰ ਆ, ਇਟ ਓਨਲੀ ਇਟਸ ਓਨਲੀ ਫੋਰ 5 ਈਅਰਸ। ਸੋ ਸਸਕੈਚੁਅਨ ਦੇ ਵਿੱਚ ਪਿਛਲੇ ਸਾਲ ਇਸ ਨੂੰ ਲਾਗੂ ਕੀਤਾ ਗਿਆ ਸੀ। ਨਿਊ ਬ੍ਰੰਜ਼ਵਿਕ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਦੀ ਜਿਹੜੀ ਪਾਲਿਸੀ ਸੀ ਉਹ ਲਾਗੂ ਕੀਤੀ ਸੀ। ਸੋ ਹੁਣ ਤੁਸੀਂ ਦੇਖੋ ਵੀ ਚੋਣਾਂ ਦੇ ਵਿੱਚ ਕੀ ਕੁਝ ਹੋਇਆ। ਸਸਕੈਚੁਅਨ ਦੇ ਵਿੱਚ ਵੀ ਹੁਣੇ ਵੋਟਾਂ ਪੈ ਕੇ ਹਟੀਆਂ ਨੇ, ਸਕੌਟ ਮੋ ਦੁਬਾਰਾ ਤੋਂ ਜਿੱਤ ਗਏ ਨੇ, ਉੱਥੋਂ ਦੀ ਸਸਕੈਚੁਅਨ ਪਾਰਟੀ ਲਗਾਤਾਰ 5ਵੀਂ ਮੈਜੋਰਿਟੀ ਹਾਸਲ ਕਰ ਗਈ ਆ, ਹਾਲਾਂਕਿ ਉਹਨਾਂ ਦੀਆਂ ਸੀਟਾਂ ਘੱਟ ਗਈਆਂ ਨੇ, 61 ਸੀਟਾਂ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਉਹਨਾਂ ਨੂੰ 35 ਸੀਟਾਂ ਆਈਆਂ ਨੇ, ਪਰ ਸਟਿਲ ਕੰਫਰਟੇਬਲ ਮੈਜੋਰਿਟੀ ਆ ਉਹਨਾਂ ਦੇ ਕੋਲ, 32 ਸੀਟਾਂ ਚਾਹੀਦੀਆਂ ਸੀ ਮੈਜੋਰਿਟੀ ਵਾਸਤੇ। ਸੋ ਸਕੌਟ ਮੋ ਸੀਟਾਂ ਭਾਵੇਂ ਥੋੜ੍ਹੀਆਂ ਗਵਾ ਗਏ ਪਰ ਮੈਜੋਰਿਟੀ ਹਾਸਲ ਕਰ ਗਏ, ਅਤੇ ਉਹਨਾਂ ਨੇ ਬੜਾ ਇਹਦੇ ਉੱਪਰ ਸਖ਼ਤ ਸਟੈਂਸ ਲਿਆ ਸੀ, ਨੋਟ ਵਿਦ ਸਟੈਂਡਿੰਗ ਕਲੋਜ਼ ਤੱਕ ਇਨਵੋਕ ਕਰ ਦਿੱਤਾ ਸੀ। ਨਿਊ ਬ੍ਰੰਜ਼ਵਿਕ ਦੇ ਵਿੱਚ ਬਲੇਨ ਹਿਗਸ, ਜਿਨ੍ਹਾਂ ਨੇ ਇਸੇ ਤਰ੍ਹਾਂ ਦੀ ਪਾਲਿਸੀ ਪ੍ਰੋਨਾਊਨ ਸੰਬੰਧੀ ਲਿਆਂਦੀ ਸੀ ਕਿ ਮਾਪਿਆਂ ਦਾ ਕੰਸੈਂਟ ਜ਼ਰੂਰੀ ਆ, ਉਹਨਾਂ ਦੀ ਮੁਖਾਲਫਤ ਬੜੀ ਹੋਈ, ਵਿਦ ਇਨ ਦਾ ਪਾਰਟੀ ਕਈ ਜਿਹੜੇ ਉਹਨਾਂ ਦੇ ਮੰਤਰੀ ਸੀ ਉਹਨਾਂ ਤੋਂ ਰੁੱਸ ਗਏ, ਅਤੇ ਬਲੇਨ ਹਿਗਸ, ਹੁਣੇ ਨਿਊ ਬ੍ਰੰਜ਼ਵਿਕ ਦੇ ਵਿੱਚ ਵੀ ਇਲੈਕਸ਼ਨ ਹੋਇਆ, ਉਹ ਚੋਣ ਹਾਰ ਗਏ, ਆਪਣੀ ਸੀਟ ਵੀ ਹਾਰ ਗਏ, ਸਰਕਾਰ ਤਾਂ ਹਾਰੀ ਸੋ ਹਾਰੀ, ਪ੍ਰੀਮੀਅਰ ਆਪਣੀ ਸੀਟ ਤੱਕ ਹਾਰ ਗਏ। ਸੋ ਨਿਊ ਬ੍ਰੰਜ਼ਵਿਕ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲਿਆ, ਇੱਥੇ BC ਦੇ ਵਿੱਚ ਅਗੇਨ ਬਿਕੋਜ਼ ਆਫ ਦ ਸੋਜੀ 1-2-3 ਪ੍ਰੋਗਰਾਮ, ਇੱਕੋ ਵੱਡਾ ਫੈਕਟਰ ਆ, ਹੋਰ ਫੈਕਟਰ ਵੀ ਰਹੇ ਹੋਣਗੇ ਪਰ ਇੱਕ ਵੱਡਾ ਫੈਕਟਰ ਹੈ ਕਿ ਰਚਨਾ ਸਿੰਘ ਜੀ ਐਜੂਕੇਸ਼ਨ ਮਿਨਿਸਟਰ ਆਪਣੀ ਸੀਟ ਉਹ ਸਰੀ ਤੋਂ ਹਾਰ ਗਏ ਨੇ। ਸੋ ਅਲਬਰਟਾ ਦੇ ਵਿੱਚ ਹੁਣ ਇਹ ਸਾਰਾ ਕੁਝ ਕੀਤਾ ਜਾ ਰਿਹਾ ਅਤੇ ਇਹ ਦੇਖਣਾ ਹੋਏਗਾ ਕਿ ਇਹਨੂੰ ਕਿਵੇਂ ਉੱਥੇ ਪਾਸ ਹੋਣ ਤੋਂ ਬਾਅਦ ਬਾਕੀ ਵਿਰੋਧੀ ਧਿਰਾਂ ਅਤੇ ਬਾਕੀ ਇਹਨੂੰ ਰਿਐਕਸ਼ਨ ਕਿਹੋ ਜਿਹਾ ਮਿਲਦਾ। ਪਰ ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ। ਇੱਕ ਮੈਸੇਜ ਆਇਆ, ਉਹ ਕਹਿ ਰਹੇ ਨੇ, ਕਹਿੰਦੇ ਅੱਜ ਮੈਨੂੰ, ਇਹ ਹਰਵਿੰਦਰ ਸਿੱਧੂ ਜੀ ਦਾ ਮੈਸੇਜ ਆ, ਕਹਿੰਦੇ ਅੱਜ ਮੈਨੂੰ ਮਾਣ ਆ ਆਪਣੇ ਇਸ ਡਿਸੀਜ਼ਨ 'ਤੇ ਕਿ ਮੈਂ ਸਰੀ ਤੋਂ ਐਡਮਿੰਟਨ ਮੂਵ ਹੋ ਗਿਆ ਸੀ। that every parent in Alberta welcomes this decision made by Premier Daniel Smith. WhatsApp te ek hor sneha aaya Param Tillon ji da, te oh keh rahe ne, kehnde I 100% agree ke Alberta sarkar vallon ਜਿਹੜੀਆਂ ਇਹ ਲੈਜਿਸਲੇਸ਼ਨਸ ਦੇ ਵਿੱਚ ਤਰਮੀਮਾਂ ਜਾਂ ਨਵੀਆਂ ਲੈਜਿਸਲੇਸ਼ਨਸ ਪ੍ਰੈਜ਼ੈਂਟ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਹੈਲਥ ਕੇਅਰ ਦੇ ਪੁਆਇੰਟ ਆਫ ਵਿਊ ਤੋਂ, ਸਕੂਲਾਂ ਦੇ ਵਿੱਚ ਜੈਂਡਰ ਆਈਡੈਂਟੀ ਸੰਬੰਧੀ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਅਤੇ ਸਪੋਰਟਸ ਦੇ ਵਿੱਚ ਜੈਂਡਰ ਆਈਡੈਂਟੀ ਨਾਲ ਸੰਬੰਧਿਤ ਜਿਹੜੇ ਕੰਸਰਨਸ ਨੇ ਉਹਨਾਂ ਨੂੰ ਐਡਰੈਸ ਕਰਨ ਲਈ ਤਿੰਨ ਵੱਖੋ ਵੱਖਰੀਆਂ ਲੈਜਿਸਲੇਸ਼ਨਸ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਨੇ ਕਹਿੰਦੇ ਵੀ ਉਹਦੇ ਨਾਲ ਅਸੀਂ ਐਗਰੀ ਕਰਦੇ ਹਾਂ। ਹੋਰ ਵੀ ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਇਸ ਮੁਤਲਕ। ਵਟਸਐਪ 'ਤੇ ਐਲਬਰਟਾ ਸਰਕਾਰ ਦੀ ਇਸ ਲੈਜਿਸਲੇਸ਼ਨ ਸੰਬੰਧੀ ਕਾਫੀ ਰਿਐਕਸ਼ਨ ਤੁਹਾਡਾ ਆ ਰਿਹਾ, ਇੱਕ ਮੈਸੇਜ ਹੋਰ ਆਇਆ ਕਹਿੰਦੇ ਇਹ ਸੁਸ਼ਾਂਤਾ ਸਵੈਨ ਜੀ ਦਾ ਮੈਸੇਜ ਆ, ਉਹ ਕਹਿੰਦੇ ਗ੍ਰੇਟ ਜੋਬ ਬਾਏ ਅਲਬਰਟਾ ਗਵਰਨਮੈਂਟ। ਇੱਕ ਹੋਰ ਮੈਸੇਜ ਵਟਸਐਪ 'ਤੇ ਭੇਜ ਰਹੇ ਨੇ ਭੁਪਿੰਦਰ ਬੜਿੰਗ ਜੀ, ਉਹ ਕਹਿ ਰਹੇ ਨੇ ਆਈ ਅਗਰੀ 100% ਵਿਦ ਅਲਬਰਟਾ ਗਵਰਨਮੈਂਟ, ਬੀ ਸੀ ਗਵਰਨਮੈਂਟ ਸ਼ੁੱਡ ਆਲਸੋ ਡੂ ਦ ਸੇਮ। ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ ਵਟਸਐਪ 'ਤੇ। ਇੱਕ ਹੋਰ ਮੈਸੇਜ ਆਇਆ, ਇਹ ਸੁਨੇਹਾ ਹੈ ਸ਼ਿਵਜੀਤ ਸਿੰਘ ਸੰਧੂ ਜੀ ਦਾ। ਸੰਧੂ ਸਾਹਿਬ ਕਹਿੰਦੇ ਨੇ ਕਿ ਬ੍ਰਿਟਿਸ਼ ਕੋਲੰਬੀਆ ਦਾ ਰੈਜੀਡੈਂਟ ਹੋਣ ਦੇ ਬਾਵਜੂਦ ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਇਸ ਫੈਸਲੇ ਨਾਲ ਕਹਿੰਦੇ ਮੈਂ ਪੂਰਾ 100% ਅਗਰੀ ਕਰਦਾ। ਹੁਣ ਇਹਦਾ ਇਹ ਵੇਖੋ, ਆਹ ਬੀ ਸੀ ਦੇ ਵਿੱਚ ਇਸ ਚੀਜ਼ ਦੀ ਰੈਪਰਕਸ਼ਨ ਸਰਟਨਲੀ ਜ਼ਰੂਰ ਹੋਏਗੀ ਹੋਏਗੀ ਜੇ ਐਲਬਰਟਾ ਵਾਲੇ ਕਾਮਯਾਬੀ ਨਾਲ ਇਸ ਚੀਜ਼ ਨੂੰ ਲਾਗੂ ਕਰ ਦਿੰਦੇ ਨੇ, ਦੈਨ ਦੇਖਿਓ ਇੱਥੇ ਵੀ ਇਸ ਚੀਜ਼ ਨੂੰ ਲੈ ਕੇ ਜਿਹੜੀ ਡਿਸਕਸ਼ਨ ਆ ਇਹ ਜ਼ਿਆਦਾ ਭਖ ਜਾਣੀ ਆ। ਸਪੈਸ਼ਲੀ ਜਿਸ ਤਰ੍ਹਾਂ ਦਾ ਹੁਣ ਰੇਜ਼ਰ ਥਿਨ ਮਾਰਜਨ ਇਲੈਕਸ਼ਨ ਤੋਂ ਬਾਅਦ ਐਨ ਡੀ ਪੀ ਨੂੰ ਮਿਲਿਆ, ਸੋ ਵੇਖਦੇ ਹਾਂ ਇਹਦਾ ਇੱਥੇ ਕੀ ਪ੍ਰਭਾਵ ਪੈਂਦਾ। ਇੱਕ ਗੱਲ ਇੱਥੇ ਇਹ ਕਰਨੀ ਬੜੀ ਜ਼ਰੂਰੀ ਹੈ, ਜਦੋਂ ਮੈਂ ਤੁਹਾਡੇ ਨਾਲ ਸਾਰੀ ਡੀਟੇਲ ਸਾਂਝੀ ਕਰ ਰਿਹਾ ਸੀ, ਆਈ ਮੇਡ ਅ ਮੈਂਟਲ ਨੋਟ ਕਿ ਇਹ ਗੱਲ ਮੈਂਸ਼ਨ ਕਰਨੀ ਬਹੁਤ ਲਾਜ਼ਮੀ ਆ ਕਿ ਜਦੋਂ ਕਦੇ ਆ ਜੈਂਡਰ ਰੀਅਸਾਈਨਮੈਂਟ ਸਰਜਰੀ ਕੋਈ ਵੀ ਵਿਅਕਤੀ ਡਿਸੀਜਨ ਲੈਂਦਾ ਕਰਾਉਣ ਦਾ, ਇਹ ਰਿਵਰਸੀਬਲ ਨਹੀਂ ਹੁੰਦੀ, ਫਿਰ ਵਾਪਸ ਨਹੀਂ ਤੁਸੀਂ ਜਾ ਸਕਦੇ। ਅਤੇ ਪਿਛਲੇ ਸਾਲ ਯੂਕੇ ਦੇ ਵਿੱਚ ਵੀ ਨਾ ਉਹਨਾਂ ਨੇ ਯੂਕੇ 'ਚ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਕਾਫੀ ਸਖਤੀ ਕਰਤੀ ਸੀ, ਰੂਲਸ ਐਂਡ ਰੈਗੂਲੇਸ਼ਨਸ ਬਹੁਤ ਚੇਂਜ ਕੀਤੇ ਸੀ। ਯੂਕੇ ਦੇ ਵਿੱਚ ਇੱਕ ਡਾਕਟਰਾਂ ਦੀ ਰਿਪੋਰਟ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਇਹਦੇ ਨਾਲ ਜਿਹੜੇ, ਦੇਖੋ ਇੱਦਾਂ ਨਹੀਂ ਹੈ ਕਿ ਜੈਂਡਰ ਆਈਡੈਂਟੀ ਨਾਲ ਜੂਝਣ ਵਾਲੇ ਲੋਕਾਂ ਦੀ ਗਿਣਤੀ ਹੈ ਨਹੀਂ, ਉਹ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਉਹ ਹੀ ਜਾਣਦੇ ਨੇ ਕਿ ਉਹ ਕਿਸ ਤਰ੍ਹਾਂ ਦੇ ਦੁਵੰਧ ਦੇ ਵਿੱਚੋਂ ਨਿਕਲਦੇ ਨੇ। ਪਰ ਇਹਦੇ ਕਰਕੇ ਅਜਿਹੇ ਮਾਮਲੇ ਵੀ ਹੈਗੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਇਹ ਫੈਸਲਾ ਬਹੁਤ ਛੇਤੀ ਕਰ ਲਿਆ ਕਿ ਹਾਂ ਮੈਂ ਆਪਣੀ ਜੈਂਡਰ ਨੂੰ ਰੀਅਸਾਈਨ ਕਰਵਾਉਣਾ ਚਾਹੁੰਦਾ ਜਾਂ ਕਰਵਾਉਣਾ ਚਾਹੁੰਦੀ ਹਾਂ, ਉਹ ਤੋਂ ਬਾਅਦ ਜਦੋਂ ਉਹ ਇਰਰਿਵਰਸੀਬਲ, ਕਿਉਂਕਿ ਇਹ ਪ੍ਰੋਸੈਸ ਆ, ਫਿਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਅਤੇ ਹੋਰ ਸਮੱਸਿਆਵਾਂ ਦੇ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਗੁਜ਼ਰਨਾ ਪੈਂਦਾ, ਜਿਹੜਾ ਉਹ ਵਾਲਾ ਪਹਿਲੂ ਆ ਉਹ ਬਹੁਤ ਘੱਟ ਡਿਸਕਸ ਹੁੰਦਾ। ਪਰ ਹੁਣ ਇਹ ਜਿਹੜੀ ਸਿਚੁਏਸ਼ਨ ਹੈਗੀ ਉਹ ਬਦਲ ਰਹੀ ਆ। ਕਈ ਸੁਣਨ ਵਾਲਿਆਂ ਨੂੰ ਯਾਦ ਹੋਏਗਾ, ਇਹ ਗੱਲ ਹੋ ਗਈ ਆ ਤਕਰੀਬਨ ਡੇਢ ਸਾਲ ਦੀ, ਜਦੋਂ ਸਾਡੇ ਨਾਲ ਇੱਕ ਮਦਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਜਿਨ੍ਹਾਂ ਦੀ ਅਸੀਂ ਆਈਡੈਂਟੀ ਕੰਸੀਲ ਕਰਕੇ, ਆਈਡੈਂਟੀ ਹਾਈਡ ਕਰਕੇ ਉਹਨਾਂ ਦੀ ਸਾਰੀ ਕਹਾਣੀ ਸੁਣੀ ਸੀ ਕਿ ਕਿਵੇਂ ਉਹਨਾਂ ਦਾ ਬੱਚੇ ਨੇ ਸਕੂਲ ਦੇ ਵਿੱਚ ਜਦੋਂ ਪਹਿਲਾਂ ਪ੍ਰੋਨਾਊਨਸ ਚੇਂਜ ਕਰਨ ਦੀ ਗੱਲ ਕੀਤੀ, ਪ੍ਰੋਨਾਊਨਸ ਮਾਪਿਆਂ ਦੀ ਪਰਮਿਸ਼ਨ ਤੋਂ ਬਗੈਰ ਚੇਂਜ ਹੋ ਗਏ, ਫਿਰ ਉਸ ਤੋਂ ਬਾਅਦ ਉਹ ਉਸ ਬੱਚੇ ਨੇ ਜੈਂਡਰ ਰੀਅਸਾਈਨਮੈਂਟ ਵਾਸਤੇ ਸਰਜਰੀ ਦੀ ਤਿਆਰੀ ਕਰਨ ਵਾਸਤੇ ਸ਼ੁਰੂਆਤ ਦੀ ਜਿਹੜੀ ਗੱਲ ਕੀਤੀ, ਅਤੇ ਜਦੋਂ ਉਹਨੇ ਮੈਡੀਕਲ ਸਿਸਟਮ ਦੇ ਵਿੱਚ ਆਪਣੇ ਡਾਕਟਰ ਨਾਲ ਇਹ ਗੱਲ ਸ਼ੇਅਰ ਕੀਤੀ ਤਾਂ ਉਸ ਬੱਚੇ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਅਤੇ ਉਹਨੂੰ ਪਿਊਬਰਟੀ ਬਲੋਕਰ ਦੇ ਉੱਪਰ ਪਾ ਦਿੱਤਾ ਗਿਆ ਸੀ। ਅਤੇ ਜਿੱਦਾਂ ਹੀ ਉਸ ਬੱਚੇ ਨੇ ਐਡਲਟ ਹੋ ਜਾਣਾ ਸੀ, ਉਸ ਤੋਂ ਬਾਅਦ ਫਿਰ ਉਹਨਾਂ ਦੀ ਜੈਂਡਰ ਰੀਅਸਾਈਨਮੈਂਟ ਸਰਜਰੀ ਹੋਣੀ ਸੀ। ਸੋ ਜਿਹੜੀਆਂ ਸਮੱਸਿਆਵਾਂ ਨੇ, ਅਗੇਨ, ਜਿਹੜੇ ਪਰਿਵਾਰ ਜਾਂ ਜਿਹੜੇ ਬੱਚੇ ਜਾਂ ਜਿਹੜੇ ਲੋਕ ਇਹਦੇ ਵਿੱਚੋਂ ਗੁਜ਼ਰਦੇ ਨੇ ਉਹ ਹੀ ਜਾਣਦੇ ਨੇ ਕਿ ਇਹਨਾਂ ਦੀ ਗਹਿਰਾਈ ਅਤੇ ਇਹਨਾਂ ਦਾ ਇੰਪੈਕਟ ਕੀ ਹੈ। ਪਰ ਮਾਮਲਾ ਪੋਲੀਟੀਸਾਈਜ਼ ਵੀ ਬਹੁਤ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਗਲਤ ਜਾਣਕਾਰੀ ਵੀ ਬਹੁਤ ਪਹੁੰਚੀ, ਪਰ ਓਵਰਆਲ ਲੋਕਾਂ ਦੇ ਜਿਹੜੇ ਕੰਸਰਨਸ ਸੀਗੇ, ਐਟਲੀਸਟ ਜੇ ਬੀ ਸੀ ਦੀ ਗੱਲ ਕਰੀਏ, ਉਹ ਕੰਸਰਨਸ ਪ੍ਰੋਪਰਲੀ ਐਡਰੈਸ ਨਹੀਂ ਸਨ ਹੋ ਸਕੇ। ਐਂਡ ਇਹ ਗੱਲ ਅੱਜ ਕੋਈ ਪਹਿਲੀ ਵਾਰ ਨਹੀਂ ਆਪਾਂ ਕਰ ਰਹੇ, ਇਹ ਮਲਟੀਪਲ ਟਾਈਮਸ ਇਸ ਚੀਜ਼ ਨੂੰ ਅਸੀਂ ਹਾਈਲਾਈਟ ਕਰ ਚੁੱਕੇ ਹਾਂ।